ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਹਮ ਬਾਂਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਦੇ ਆਪਣੇ ਛੂਟਨ ਕੋ ਜਤਨ ਕਰੋ ਹਮ ਛੂਟੇ ਤੁਮ ਆਰਾਦੇ ਜੋ ਹਮ ਬਾਂਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਦੇ ਆਪਣੇ ਛੂਟਨ ਕੋ ਜਤਨ ਕਰੋ ਹਮ ਛੂਟੇ ਤੁਮ ਆਰਾਦੇ ਮਾਧਵੇ ਜਾਨਤ ਹੋ ਜੈਸੀ ਤੈਸੀ ਅਬ ਕਹਾਂ ਕਰੋਗੇ ਐਸੀ ਰਹਾਉ ਮੀਨ ਪਕੜ ਫਾਂਕਿਓ ਅਰ ਕਾਟਿਓ ਰਾਂਦ ਕੀਓ ਬਹੁਬਾਨੀ ਖੰਡ ਖੰਡ ਕਰ ਭੋਜਨ ਕੀਨੋ ਤਉ ਨ ਬਿਸਰਿਓ ਪਾਨੀ ਆਪਨ ਬਾਪੈ ਨਾਹੀਂ ਕਿਸੀ ਕੋ ਪਾਵਨ ਕੋ ਹਰ ਰਾਜਾ ਮੋਹ ਪਟਲ ਸਭ ਜਗਤ ਬਿਆਪੇ ਭਗਤ ਨਹੀਂ ਸੰਤਾਪਾ ਕਹਿ ਰਵਿਦਾਸ ਭਗਤ ਇੱਕ ਬਾਡੀ ਅਬ ਇਹ ਕਾਸਿਓ ਕਹੀ ਜਾ ਕਾਰਨ ਹਮ ਤੁਮ ਆਰਾਦੇ ਸੋ ਦੁਖ ਅਜ ਹੂੰ ਸਹੀ ਕਹਿ ਰਵਿਦਾਸ ਭਗਤ ਇੱਕ ਬਾਡੀ ਅਬ ਇਹ ਕਾਸਿਓ ਕਹੀ ਜਾ ਕਾਰਨ ਹਮ ਤੁਮ ਆਰਾਦੇ ਸੋ ਦੁਖ ਅਜ ਹੂੰ ਸਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਾਹਿਬੇ ਕਮਾਲ ਸਾਹਿਬੇ ਬਰਕਤ ਸਾਹਿਬੇ ਕਮਾਲ ਮੁਰਸ਼ਦੇ ਕਾਮਲ ਕਾਮਲੇ ਰਹਿਬਰ ਰੋਸ਼ਨੇ ਚਿਰਾਗ ਨੂਰੇ ਨਜ਼ਰ ਗਿਆਨ ਦੇ ਸਾਗਰ ਸਮੁੱਚੀ ਮਨੁੱਖਤਾ ਦੇ ਸਾਂਝਾ ਆਤਮਕ ਭੰਡਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਤੋਂ ਪੀਰਾਂ ਦੇ ਪੀਰ ਬਾਬਿਆਂ ਦੇ ਬਾਬੇ ਜੋਗੀਆਂ ਦੇ ਜੋਗੀ ਨਾਥਾਂ ਦੇ ਨਾਥ ਰਹਿਬਰਾਂ ਦੇ ਰਹਿਬਰ ਗੁਰੂਆਂ ਦੇ ਗੁਰੂ ਮਹਾਨ ਸਤਿਗੁਰੂ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਦੇ ਮਹਾਨ ਅਸਥਾਨ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮਹਾਨ ਅਸਥਾਨ ਦਰਬਾਰ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਤੋਂ ਗੁਰੂ ਕੀ ਕਥਾ ਸੁਣ ਰਹੀ ਸਨਮਾਨਯੋਗ ਸਾਧ ਸੰਗਤ ਜੀਓ ਗੁਰੂ ਕੀ ਬਖਸ਼ੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਫਿਰ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। प्रेम ते मोह इस शब्द दोवें भुलेखिच इको जे लगते ने। अज जो हुक्म सानू बख्शिश होया है उस दे विच मुख तौर ते पहली लाइन दे विच दो शब्द आए ने, मोह ते प्रेम। मोह विच भी बंदा किसे नाल जुड़दा है ते प्रेम विच भी किसे नाल जुड़दा है, इस करके भुलेखा पै जांदा है। मनुख कर मोह रहा हुंदा है ते समझदा प्रेम कर रहा हां, प्रेम कर रहा, पर मोह ते प्रेम दे च सूक्ष्म जा अंतर है, सूक्ष्म जा अंतर है। गल नूं बहुत ध्यान नाल पकड़ना। जिथे मोह है उथे बंदा कहिंदा इह मेरा, ते जिथे प्रेम है उथे बंदा कहिंदा मैं इसदा। जिथे मोह है उथे बंदा कहिंदा है कि इह मेरा, ते जिथे प्रेम है उथे कहिंदा मैं इसदा। सतगुरु गुरु अर्जन देव साहब जी कहिंदे किसे नूं भी पुछो ना, मां नूं पुछो तू पुत्र नूं प्रेम करदी है, कहिंदे मेरा पुत्र है, मेरे तो ज्यादा कौन प्रेम करेगा। पत्नी नूं पुछो तू पति नूं प्रेम करदी है, या पति नूं पुछो तू पत्नी नूं प्रेम करदा है, मेरा पति है मेरी पत्नी है, सब तो ज्यादा मैं प्रेम करदा, मैं करदी हां। पर गुरु अर्जन देव साहब जी कहंदे पंथा प्रेम ना जानई भूली फिरै गवार, प्रेम दे पथ उत्ते राह उत्ते चलन वाले ऐ राही। तू दावा ते कर रहा प्रेम दा पर तैनू पता ही नहीं है, कर रहा मोह। पंथा प्रेम ना जानई भूली फिरै गवार, नानक हर बिसराए के पौंदे नरक अंधियार। कहंदे भुलेखे च मोह करके ते नरक दे अंधेरे च डिगदा है बंदा, पता कद लगदा है। जब तुसी मां नूं पुछदे हो ना कि तू अपने पुत्र नूं प्रेम करदी है, कहंदी मेरे तो ज्यादा कौन करेगा। पर ओही मां जिन्हें 22-25 साल पुत्र नूं पाल के जवान कीता, पर जदों दे व्याह दा वेला आया ना ते उहदे अंदर एक सूक्ष्म दा डर पैदा हो गया कि जो मेरा है किते पत्नी दा ना हो जावे, जो मेरा है। ते सतगुरु कहंदे जिथे मेरा आ गया, जिथे मोह है उथे ते दावा पेश हो गया। कबीर दावा दाजन होत है निर्दावा रहे निशंक, दुनिया दे च जितने झगड़े ने वो दावे दे करके ने। मां नूं डर लगदा है कि किते ए पत्नी दा ना हो जावे, इसे भुलेखे दे विच वो अपने पुत्र दा घर ज्यों व्याह हुंदा खराब करन लग जांदी है। भावें पत्नी ने कुछ ना कीता होवे पर कुछ ना कुछ पुत्र नूं कहना आरंभ कर दिंदी है किते दूजे पासे लजा के। ते पत्नी नूं भी पुछो ना कि तू पति नूं प्रेम करदी है, कहंदी जी मेरा पति मेरे तो ज्यादा कौन प्रेम करेगा। पर जिथे मेरा कह दिता उथे पत्नी नूं भी एक डर हुंदा जो मेरा है किते दूजे दा ना हो जावे। ओ भी फिर मां बारे या परिवार बारे कुछ ना कुछ कहना आरंभ कर दिंदी है। ये जितने झगड़े ने मोह विच्चों पैदा हुंदे ने। ते जे प्रेम होवे ते मां कहेगी मैं पुत्र दी, पुत्र सब दा, पत्नी प्रति भी ओदी जिम्मेदारी है क्योंकि पत्नी अपना सब कुछ छड़ के ओदे लई आई है, ते फिर मां नाल खड़ी हो जावेगी। जे पत्नी प्रेम करदी होवे ते फिर ओए ए नहीं कहेगी पति मेरा मैं पति दी, पति सब दा, मां बाप प्रति भी ओदे फर्ज ने, भैन भरावां प्रति भी ओदे फर्ज ने। हुण पति भी जे पत्नी नाल प्रेम करेगा कहेगा मैं पत्नी दा, पत्नी सब दी, भाव की मां बाप प्रति भी ओदे फर्ज ने, होर भी कई फर्ज ने, ते सारे झगड़े खत्म हो जांदे ने जद प्रेम वाला राह कोई अपनाउंदा है। अज महान जरनैल महान सूरमे सरदार हरी सिंह नलवा जी का शहीदी दिहाड़ा भी है। तुसी वेखो एहो जी जरनैल ए प्रेम दा राह लैके तुरे, मोह दा नहीं। जे दे मोह दा राह लैके तुरदे ते फिर पुत्र बेटियां दा मोह किते जंग दे मैदान च उतरन दिंदा, ਤੇ ਜੇ ਉਤਰਦੇ ਵੀ ਤੇ ਪਹਿਲਾਂ ਆਪਣੇ ਆਪ ਨੂੰ ਬਚਾਉਣ ਦੇ ਰਾਹ ਲੱਭਦੇ। ਪਰ ਹਰੀ ਸਿੰਘ ਨਲਵਾ ਵਰਗਾ ਸੂਰਮਾ, ਆਪਾਂ ਇਤਿਹਾਸ ਨਾਲ ਵੀ ਜੁੜਾਂਗੇ ਅੱਜ ਤੇ ਨਾਲ ਹੁਕਮ ਦੀ ਵਿਚਾਰ ਦਾ ਆਧਾਰ ਲੈ ਕੇ ਤੁਰਾਂਗੇ। ਪਰ ਟੂਕ ਮਾਤਰ ਪਹਿਲਾਂ ਬੇਨਤੀ ਕਰਦੇ ਹਾਂ ਕਿ ਹਰੀ ਸਿੰਘ ਨਲਵਾ ਦੇ ਸ਼ਹੀਦ ਹੋਣ ਦੀ ਖਬਰ ਜਦ ਲਾਹੌਰ ਮਹਾਰਾਜਾ ਰਣਜੀਤ ਸਿੰਘ ਤੱਕ ਪੁੱਜੀ ਨਾ ਤੇ ਮਹਾਰਾਜਾ ਰਣਜੀਤ ਸਿੰਘ ਵਰਗੇ ਸੂਰਮੇ ਦਲੇਰ, ਮਹਾਰਾਜਾ ਦੀ ਅੱਖਾਂ ਵਿੱਚ ਵੀ ਅਥਰੂ ਆ ਗਏ ਤੇ ਉਹਨੇ ਕਹਿ ਦਿੱਤਾ ਕਿ ਮੇਰਾ ਅੱਧਾ ਰਾਜ ਚਲਾ ਜਾਂਦਾ ਪਰ ਹਰੀ ਸਿੰਘ ਨਲਵਾ ਨੂੰ ਕੁਝ ਨਾ ਹੁੰਦਾ, ਕਿਉਂਕਿ ਜੇ ਅੱਜ ਮੇਰੇ ਕੋਲ ਹਰੀ ਸਿੰਘ ਨਲਵਾ ਹੁੰਦਾ ਤੇ ਅੱਧਾ ਰਾਜ ਤੇ ਮੈਂ ਇੱਕ ਦਿਨ ਦੇ ਚ ਫਤਿਹ ਕਰ ਲੈਣਾ ਸੀ, ਪਰ ਜੇ ਹਰੀ ਸਿੰਘ ਨਲਵਾ ਸ਼ਹੀਦ ਹੋ ਗਿਆ ਇਉਂ ਕਹਿ ਲਓ ਕਿ ਮੇਰਾ ਅੱਧਾ ਰਾਜ ਚਲਾ ਗਿਆ। ਐਸੇ ਮਹਾਨ ਜਰਨੈਲ ਦਾ ਸ਼ਹੀਦੀ ਦਿਹਾੜਾ ਵੀ ਹੈ। ਆਓ ਹੁਕਮ ਦੇ ਇਸ ਇੱਕ ਇੱਕ ਪੰਕਤੀ ਨਾਲ 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 ਤੁਰਿਓ। ਗੁਰੂ ਕਿਰਪਾ ਕਰੇ, ਕਿਰਪਾ ਸਤਿਗੁਰੂ ਨੇ ਕਰਨੀ ਹੈ ਤਾਂ ਕਿ ਇਹ ਵਿਚਾਰ ਹੋ ਜਾਵੇ, ਅਸੀਸ ਆਪ ਸੰਗਤ ਨੇ ਬਖਸ਼ਣੀ ਹੈ ਤਾਂ ਕਿ ਇਹ ਵਿਚਾਰ ਸਾਡੇ ਹਿਰਦੇ ਚ ਵਸ ਜਾਵੇ। ਆਓ ਹੁਕਮ ਦੀ ਵਿਚਾਰ ਨਾਲ ਜੁੜੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ।
ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ। ਐ ਮਾਲਕ ਵਾਹਿਗੁਰੂ, ਅਸੀਂ ਤੇ ਜਨਮ ਲੈ ਕੇ ਇਸ ਸੰਸਾਰ ਦੇ ਵਿੱਚ ਨਾ ਮੋਹ ਵਿੱਚ ਹੀ ਫਸ ਗਏ, ਮੋਹ ਦੇ ਬੰਧਨਾਂ ਚ ਬੱਝੇ ਹੋਏ ਆ। ਪਰ ਮੋਹ ਦੇ ਬੰਧਨਾਂ ਚ ਬੱਝੇ ਹੋਏ ਵੀ ਭਗਤ ਰਵਿਦਾਸ ਜੀ ਕਹਿੰਦੇ, ਮਾਲਕ ਵਾਹਿਗੁਰੂ ਅਸੀਂ ਤੁਹਾਨੂੰ ਭਾਵ ਕਿ ਮੈਂ ਤੁਹਾਨੂੰ ਪ੍ਰੇਮ ਦੇ ਬੰਧਨ ਚ ਬੰਨ ਲਿਆ ਹੈ, ਹੁਣ ਮੋਹ ਦੇ ਬੰਧਨ ਉਹ ਫਾਹੀ ਤੇ ਤੇਰੀ ਕਿਰਪਾ ਨਾਲ ਟੁੱਟ ਸਕਦੀ ਹੈ, ਤੂੰ ਮੋਹ ਵਿੱਚੋਂ ਸਾਨੂੰ ਕੱਢ ਸਕਦਾ ਹੈ। ਪਰ ਜਿਸ ਪ੍ਰੇਮ ਦੀ ਡੋਰੀ ਨਾਲ ਮੈਂ ਤੁਹਾਨੂੰ ਬੰਨ ਲਿਆ ਮਾਲਕ ਵਾਹਿਗੁਰੂ, ਹੁਣ ਤੁਸੀਂ ਇਸ ਪ੍ਰੇਮ ਦੀ ਡੋਰ ਵਿੱਚੋਂ ਆਪਣੇ ਆਪ ਨੂੰ ਆਜ਼ਾਦ ਨਹੀਂ ਕਰਵਾ ਸਕਦੇ, ਕਿਉਂਕਿ ਪ੍ਰੇਮ ਐਸਾ ਹੈ, ਸਾਚ ਕਹੂੰ ਸੁਨ ਲੇ ਹੋ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਯਤਨ ਕਰੋ ਸਮਾਜ ਦੀ ਬਣਤਰ ਘੱਟੋ ਘੱਟ ਆਪਣਾ ਆਪਣਾ ਘਰ ਅਸੀਂ ਸੰਭਾਲੀਏ, ਮੋਹ ਵਿੱਚੋਂ ਨਿਕਲੀਏ, ਸੱਸ ਜ਼ਿੰਮੇਦਾਰੀ ਸੰਭਾਲੇ, ਸਹੁਰਾ ਜ਼ਿੰਮੇਦਾਰੀ ਸੰਭਾਲੇ, ਮੋਹ ਤੋਂ ਨਿਕਲਣਾ ਪ੍ਰੇਮ। ਮੈਂ ਪੁੱਤਰ ਦਾ, ਮੈਂ ਨੂੰਹ ਦੀ, ਨੂੰਹ ਕਵੇ ਕਿ ਸੱਸ ਸਹੁਰੇ ਥੋੜੀ ਨੇ, ਇਹ ਮੇਰੇ ਮਾਂ ਬਾਪ ਨੇ, ਮੈਂ ਇਹਨਾਂ ਦੀ ਬੇਟੀ ਆ, ਮੈਂ ਇਹਨਾਂ ਦੀ ਆ, ਜਿੱਥੇ ਇਹਨਾਂ ਦੀ ਹਾਂ ਉੱਥੇ ਸਾਰੇ ਝਗੜੇ ਖਤਮ ਹੋ ਜਾਂਦੇ ਨੇ। ਤੇ ਸਾਹਿਬ ਕਹਿੰਦੇ, ਮਾਲਕ ਵਾਹਿਗੁਰੂ ਜੀ ਮੈਂ ਪ੍ਰੇਮ ਦੇ ਬੰਧਨ ਚ ਬੰਨ ਦਿਆ ਤੁਹਾਨੂੰ ਤੇ ਮੈਂ ਤੁਹਾਡਾ ਹੋ ਗਿਆ, ਹੁਣ ਤੁਸੀਂ ਬਚ ਕੇ ਕਿੱਥੇ ਜਾਓਗੇ, ਹੁਣ ਤੁਸੀਂ ਕਿਸ ਤਰ੍ਹਾਂ ਨਿਕਲ ਸਕੋਗੇ, ਕਿਉਂਕਿ ਤੁਹਾਨੂੰ ਪ੍ਰੇਮ ਦੀ ਡੋਰ ਚ ਬੰਨ ਲਿਆ ਹੈ।
ਆਪਣੇ ਛੂਟਨ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ।
ਤੁਸੀਂ ਦੇਖੋ ਕਿਹੋ ਜਿਹਾ ਹੱਕ ਮਿਲ ਜਾਂਦਾ ਹੈ, ਜਦ ਸਾਂਝ ਇਹੋ ਜੀ ਪੈ ਜਾਂਦੀ ਹੈ ਨਾ, ਬਿਲਕੁਲ ਡੂੰਘੀ ਸਾਂਝ, ਯਾਰ ਮਿੱਤਰਾਂ ਵਰਗੀ ਭਗਤਾਂ ਨੇ ਰੱਖੀ ਹੈ, ਗੁਰੂ ਨੇ ਰੱਖੀ, ਤਾਂ ਹੀ ਕਿਹਾ ਨਾ ਸੁਣ ਯਾਰ ਹਮਾਰੇ ਸੱਜਣ, ਇੱਕ ਕਰੋਂ ਬੇਨੰਤੀਆਂ ਤਿਸ ਮੋਹਨ ਲਾਲ ਪਿਆਰੇ, ਹਾਂ ਫਿਰੋਂ ਖੋਜੰਤੀਆਂ। ਉਹ ਮਿੱਤਰ ਯਾਰ ਵਾਂਗ ਹੱਕ ਜਤਾ ਕੇ ਤੇ ਹੁਜਤ ਵਿੱਚ ਭਗਤ ਜੀ ਕਹਿੰਦੇ ਨੇ ਕਿ ਅਸੀਂ ਤੇ ਮਾਲਕ ਵਾਹਿਗੁਰੂ ਤੇਰਾ ਨਾਮ ਜਪ ਕੇ ਮੋਹ ਦੇ ਬੰਧਨਾਂ ਵਿੱਚੋਂ ਛੁੱਟ ਗਏ, ਪਰ ਤੁਸੀਂ ਦੱਸੋ ਤੁਸੀਂ ਹੁਣ ਕਿਸ ਤਰ੍ਹਾਂ ਛੁੱਟੋਗੇ।
ਮਾਧਵੇ ਜਾਣਤ ਹੋ ਜੈਸੀ ਤੈਸੀ।
ਮਾਧਵੇ, ਮਾਧਵ ਦਾ ਅਰਥ ਹੁੰਦਾ ਹੈ ਮਾਇਆ ਦਾ ਪਤੀ, ਮਾਲਕ ਵਾਹਿਗੁਰੂ ਸਾਹਿਬ ਕਹਿੰਦੇ ਨੇ, ਮਾਧਵੇ ਜਾਣਤ ਹੋ ਜੈਸੀ ਤੈਸੀ, ਤੁਸੀਂ ਤੇ ਸਭ ਕੁਛ ਜਾਣਦੇ ਹੋ, ਤੁਸੀਂ ਅੰਦਰ ਨੂੰ ਵੀ ਪੜ੍ਹ ਲੈਂਦੇ ਹੋ, ਹਰ ਅੰਤਰ ਜਾਮੀ ਸਭ ਵਿਦ ਜਾਣ ਤਾਂ ਕਿਸਪੈ ਆਖ ਸੁਣਾਈਐ, ਕਹਿਣੇ ਕਥਨ ਨਾ ਭੀਜੈ ਗੋਬਿੰਦ ਹਰ ਪਾਵੈ ਪੈਜ ਰਖਾਈਐ। ਤੁਸੀਂ ਤੇ ਹਰ ਹੀਲਾ ਜਾਣਦੇ ਹੋ, ਤੁਸੀਂ ਤੇ ਹਰ ਤਰੀਕਾ ਜਾਣਦੇ ਹੋ, ਤੁਸੀਂ ਸਾਡਾ ਅੰਦਰ ਵੀ ਪੜ ਲੈਂਦੇ ਹੋ, ਤੇ ਹੁਣ ਦੱਸੋ ਅੱਗੇ ਤੁਸੀਂ ਕੀ ਕਰੋਗੇ।
ਅਬ ਕਹਾ ਕਰੋਗੇ ਐਸੀ,
ਤੁਸੀਂ ਇਹੋ ਜਿਹਾ ਕੀ ਕਰੋਗੇ, ਕਿਸ ਪ੍ਰੇਮ ਦੇ ਬੰਧਨ ਵਿੱਚੋਂ ਨਿਕਲੋਗੇ, ਕਿ ਨਿਕਲਣਾ ਚਾਹੋਗੇ। ਪ੍ਰੇਮ ਵਿੱਚੋਂ ਕੌਣ ਨਿਕਲਣਾ ਚਾਹੇਗਾ, ਪ੍ਰੇਮ ਵਿੱਚ ਤੇ ਪ੍ਰਾਪਤੀ ਹੈ। ਮੋਹ ਬੰਧਨ ਬਣ ਕੇ ਤੇ ਮਨੁੱਖ ਨੂੰ ਸਭ ਕੁਝ ਗਵਾਉਣ ਲਈ ਮਜਬੂਰ ਕਰ ਦਿੰਦਾ ਹੈ। ਸਾਡੀ ਉਮਰਾਂ ਲੰਘ ਗਈਆਂ, ਲੋਕ 80-80, 90-90 ਸਾਲ ਦੇ ਹੋ ਗਏ, ਹਾਲੇ ਨਹੀਂ ਬੰਧਨਾਂ ਤੋਂ ਛੁੱਟ ਪਾ ਰਹੇ ਨੇ, ਫਸੇ ਹੋਏ ਨੇ। ਕਦੀ ਕਹਿੰਦੇ ਸਨ ਕਿ ਜੇ ਰਿਟਾਇਰ ਹੋ ਜਾਵਾਂਗੇ, 60 ਸਾਲ ਦੇ ਹੋ ਜਾਵਾਂਗੇ, ਕੰਮ ਕਾਰ ਛੱਡ ਕੇ ਨਾ ਗੁਰੂ ਵਾਲੇ ਪਾਸੇ ਹੀ ਲੱਗ ਜਾਵਾਂਗੇ, ਸੇਵਾ ਕਰਾਂਗੇ ਪੰਥ ਖਾਲਸੇ ਦੀ, ਸੇਵਾ ਕਰਾਂਗੇ ਇਨਸਾਨੀਅਤ ਦੀ, ਲੁਕਾਈ ਦੀ। ਪਰ ਕੋਈ ਨਿਕਲ ਸਕਿਆ? ਪੁੱਤਰ ਫਿਰ ਪੋਤਰੇ, ਫਿਰ ਅੱਗੇ ਪੜ ਪੋਤਰੀਆਂ ਪੜ ਪੋਤਰੇ, ਨਹੀਂ ਨਿਕਲ ਪਾਉਂਦਾ ਬੰਧਨਾਂ ਵਿੱਚੋਂ। ਤੇ ਜਿਹੜੇ ਨਿਕਲ ਗਏ ਉਹਨਾਂ ਨੇ ਪਰਵਾਹ ਨਹੀਂ ਕੀਤੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਕਿ ਦੋ ਦੋ ਵੱਡੇ ਸਾਹਿਬਜ਼ਾਦਿਆਂ ਦੇ ਪਵਿੱਤਰ ਸਰੀਰ ਜੰਗ ਦੇ ਮੈਦਾਨ ਵਿੱਚ ਸ਼ਹੀਦ ਪਏ ਹੋਏ ਨੇ, ਤੇ ਸਤਿਗੁਰੂ ਲੰਘਦੇ ਨੇ ਤੇ ਨਿਰਮੋਹ ਸਤਿਗੁਰੂ ਅਸੀਸ ਦੇ ਕੇ ਅੱਗੇ ਵੱਧ ਜਾਂਦੇ ਨੇ। ਕਿਤੇ ਮੋਹ ਹੈ? ਨਹੀਂ, ਪ੍ਰੇਮ ਹੈ, ਤੇ ਪ੍ਰੇਮ ਵਿੱਚ ਪਕੜ ਨਹੀਂ ਹੈ, ਮੋਹ ਵਿੱਚ ਪਕੜ ਹੈ। ਜੇ ਮੋਹ ਹੁੰਦਾ ਤੇ ਉੱਥੇ ਬੈਠ ਕੇ ਰੋਣਾ ਆਰੰਭ ਕਰ ਦਿੰਦੇ, ਪਰ ਨਹੀਂ, ਪ੍ਰੇਮ ਹੈ ਤੇ ਪ੍ਰੇਮ ਆਜ਼ਾਦੀ ਦਿੰਦਾ ਏ, ਪ੍ਰੇਮ ਦੇ ਚ ਪਕੜ ਨਹੀਂ ਹੈ। ਮਾਲਕ ਵਾਹਿਗੁਰੂ ਜੀ ਨਾਲ ਜਿਹਨੇ ਪ੍ਰੇਮ ਕਰ ਲਿਆ ਉਹ ਬੰਧਨਾਂ ਤੋਂ ਆਜ਼ਾਦ ਹੋ ਗਿਆ।
ਰਹਾਉ ਮੀਨ ਪਕੜ ਫਾਂਕਿਓ ਅਰ ਕਾਟਿਓ, ਰਾਂਦ ਕੀਓ ਬਹੁ ਬਾਨੀ।
ਮੀਨ ਮੱਛੀ, ਮੱਛੀ ਨੂੰ ਫੜ ਲਿਆ ਗਿਆ ਤੇ ਉਹਦੇ ਟੋਟੇ ਟੋਟੇ ਕਰ ਲਏ, ਫਾਂਕਾਂ ਕਰ ਲਈਆਂ ਉਹਦੀਆਂ, ਉਹਨੂੰ ਰਿੰਨ ਲਿਆ ਗਿਆ। ਤੇ ਰਿੰਨਣ ਤੋਂ ਬਾਅਦ ਵੀ ਅੱਗੇ ਕੀ ਹੋਇਆ?
ਖੰਡ ਖੰਡ ਕਰ ਭੋਜਨ ਕੀਨੋ, ਤਉ ਨ ਬਿਸਰਿਓ ਪਾਨੀ।
ਖੰਡ ਖੰਡ ਕਰ ਭੋਜਨ ਕੀਨੋ, ਤਉ ਨ ਬਿਸਰਿਓ ਪਾਨੀ। ਖੰਡ ਦਾ ਅਰਥ ਹੁੰਦਾ ਟੋਟਾ, ਹਿੱਸਾ। ਕਹਿੰਦੇ ਛੋਟੇ ਛੋਟੇ ਟੋਟੇ ਕਰ ਲੈ ਗਏ, ਰਿੰਨ ਲਿਆ ਗਿਆ, ਤੇ ਫਿਰ ਉਹਨੂੰ ਜਿਹਨੇ ਖਾਇਆ ਉਹ ਵੀ, ਸਿਆਣੇ ਕਹਿੰਦੇ ਨੇ ਕਿ ਮੱਛੀ ਪੇਟ ਢਿੱਡ ਚ ਜਾ ਕੇ ਵੀ ਉਹ ਪਾਣੀ ਮੰਗਦੀ ਹੈ, ਤੇ ਉਸ ਬੰਦੇ ਨੂੰ ਤ੍ਰੇਹ ਬਹੁਤ ਲੱਗਦੀ ਹੈ, ਪਿਆਸ ਬਹੁਤ ਲੱਗਦੀ ਹੈ। ਭਗਤ ਜੀ ਕਹਿਣਾ ਕੀ ਚਾਹ ਰਹੇ ਨੇ, ਕਿ ਮੇਰਾ ਪ੍ਰੇਮ ਜੋ ਹੈ ਮੱਛੀ ਵਾਂਗ ਹੈ, ਤੇ ਮਾਲਕ ਵਾਹਿਗੁਰੂ ਤੂੰ ਪਾਣੀ, ਤੂੰ ਦਰਿਆ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਹਾ ਨੀ ਸ੍ਰੀ ਰਾਗ ਵਿੱਚ, ਤੂੰ ਦਰਿਆ ਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤਲਾ ਹਾਂ, ਜਹ ਜਹ ਦੇਖਾਂ ਤੈ ਤੈ ਤੂੰ ਹੈ, ਤੁਜ ਤੇ ਨਿਕਸੀ ਫੂਟ ਮਰਾਂ। ਐ ਮਾਲਕ ਵਾਹਿਗੁਰੂ ਤੂੰ ਤੇ ਵੱਡਾ ਦਰਿਆ ਹੈ, ਮੈਂ ਇੱਕ ਨਿੱਕੀ ਜੀ ਮੱਛੀ ਆ, ਮੈਂ ਤੇ ਜਿੱਧਰ ਧਾਰੀ ਲਾ ਕੇ ਜਾਂਦੀ ਆ, ਤਰ ਕੇ ਜਾਂਦੀ ਆ, ਪਾਣੀ ਹੀ ਪਾਣੀ, ਤੂੰ ਹੀ ਤੂੰ ਹੈ। ਤੇ ਜਿਸ ਤਰ੍ਹਾਂ ਮੱਛੀ ਪਾਣੀ ਤੋਂ ਨਿਕਲੇ ਤੇ ਉਹਦੀ ਮੌਤ ਹੈ, ਬਿਲਕੁਲ ਇਉਂ ਜੇ ਮੈਂ ਤੇਰੇ ਤੋਂ ਨਿਕਲਦਾ ਵੱਖ ਹੁੰਦਾ, ਤੁਝ ਤੇ ਨਿਕਸੀ ਫੂਟ ਮਰਾਂ। ਤੇ ਇੱਥੇ ਭਗਤ ਰਵਿਦਾਸ ਜੀ ਵੀ ਕਹਿ ਰਹੇ ਨੇ ਕਿ ਮੈਂ ਪਾਣੀ ਵਾਂਗ, ਐ ਮਾਲਕ ਵਾਹਿਗੁਰੂ ਤੈਨੂੰ ਜਾਣ ਕੇ ਤੇ ਮੈਂ ਮੱਛੀ ਵਾਂਗ ਤੈਨੂੰ ਪ੍ਰੇਮ ਕਰਦਾ, ਮੇਰੇ ਜੇ ਟੋਟੇ ਟੋਟੇ ਫਾਂਕਾਂ ਵੀ ਕਰ ਦਿੱਤੀਆਂ ਜਾਣ ਨਾ, ਤੇ ਯਾਦ ਤੇਰੀ ਹੀ ਆਵੇਗੀ। ਕਿ ਕਰਕੇ ਵਿਖਾ ਨਹੀਂ ਦਿੱਤਾ? ਭਾਈ ਮਤੀ ਦਾਸ ਜੀ ਨੇ ਆਰੇ ਨਾਲ ਚੀਰਿਆ ਜਾ ਰਿਹਾ ਹੈ, ਅਰਧੋ ਅਰਧ ਚਰਾਏ ਸੋ ਡਾਰਾ ਪਰਿਆ ਧਰਤੀ ਪਰ ਹੋਏ ਦੋਏ ਫਾਰਾ, ਦੋਨੋਂ ਤਨ ਤੇ ਜਪਜੀ ਪੜ੍ਹੈ ਹੀਰਤ ਸਭ ਕੋ ਅਚਰਜ ਬੜ੍ਹੈ। ਟੋਟੇ ਕਰ ਦਿੱਤੇ ਗਏ ਨੇ ਪਰ ਬਾਣੀ ਦੀ ਆਵਾਜ਼ ਆ ਰਹੀ ਹੈ, ਮਾਲਕ ਵਾਹਿਗੁਰੂ ਜੀ ਦਾ ਸਿਮਰਨ ਚੱਲ ਰਿਹਾ ਹੈ। ਭਾਈ ਮਨੀ ਸਿੰਘ ਜੀ ਦੇ ਬੰਧ ਬੰਧ ਕੱਟੇ ਜਾ ਰਹੇ ਨੇ, ਫਾਂਕਾਂ ਕੀਤੀਆਂ ਜਾ ਰਹੀਆਂ ਨੇ, ਟੋਟੇ ਕੀਤੇ ਜਾ ਰਹੇ ਨੇ, ਪਰ ਨਾਲ ਸਿਮਰਨ ਚੱਲ ਰਿਹਾ ਹੈ। शुकराना है, मोह थोड़ा प्रेम है ना, प्रेम दे ते बंदा कुर्बान हो जाता है, प्रेम दे विच ते शीस एवें थोड़ा पंजा प्यारे ने दे दिते। ਇਹ ਕੋਈ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਨੇ ਹੀ ਉਸ ਵੇਲੇ ਸੀਸ ਥੋੜਾ ਮੰਗ ਲਿਆ, ਇੱਥੇ ਤਿਆਰੀ ਉਦੋਂ ਤੋਂ ਚੱਲ ਰਹੀ ਸੀ ਜਦ ਕਹਿ ਦਿੱਤਾ ਸੀ ਨਾ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੇ। ਪ੍ਰੇਮ ਦੀ ਖੇਡ ਜੇ ਖੇਡਣੀ ਹੈ ਤੇ ਸੱਜਣਾ ਸੀਸ ਤਲੀ ਤੇ ਧਰ ਕੇ ਆਉਣਾ ਪਵੇਗਾ। ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਜੀ ਨੇ ਇਹ ਕੁਝ ਕਰਕੇ ਵਿਖਾਇਆ। ਇਹ ਜਿਹੜੀ ਤੁਸੀਂ ਮੌਤਾਂ ਵੇਖਦੇ ਹੋ ਨਾ ਸ਼ਹੀਦਾਂ ਦੀ, ਇਹ ਤੁਸੀਂ ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ ਚ ਵੇਖ ਲਓ, ਕਦੀ ਕਲਪਨਾ ਕਰੋ, ਇਮੈਜਿਨ ਕਰੋ, ਰੂਹ ਕੰਬ ਜਾਂਦੀ ਹੈ। ਸਤੀਦਾਸ ਜੀ ਨੂੰ ਰੂਹ ਵਿੱਚ ਬਲੇਟ ਕੇ ਸਾਰ ਦਿੱਤਾ ਜਾਂਦਾ ਹੈ, ਤੇ ਜਿਹੜੇ ਜਰਨੈਲ ਸੂਰਮੇ ਨੇ ਉਹਨਾਂ ਦੀ ਮੌਤਾਂ ਨੂੰ ਵੇਖੋ ਨਾ, ਤੇ ਜਿਸ ਤਰ੍ਹਾਂ ਮੌਤ ਵੀ ਤਰਲੇ ਲੈਂਦੀ ਹੈ। ਬਾਬਾ ਅਜੀਤ ਸਿੰਘ ਜੁਝਾਰ ਸਿੰਘ ਜੀ ਦੇ ਸਾਹਮਣੇ ਜੰਗ ਦੇ ਮੈਦਾਨ ਚ ਮੌਤ ਤਰਲੇ ਲੈਂਦੀ ਹੈ, ਤੇ ਉਹਨਾਂ ਦੇ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿੰਘ ਪੁੱਤਰ ਬਾਬਾ ਦੀਪ ਸਿੰਘ ਜੀ ਵਰਗੇ ਜੋ ਸੀਸ ਤਲੀ ਤੇ ਧਰ ਕੇ ਦਰਬਾਰ ਸਾਹਿਬ ਨੂੰ ਆ ਕੇ ਆਜ਼ਾਦ ਕਰਾਉਂਦੇ ਨੇ, ਉਹ ਕੁਝ ਮਹਾਰਾਜਾ ਰਣਜੀਤ ਸਿੰਘ ਦੇ ਇਹਨਾਂ ਜਰਨੈਲਾਂ ਨੇ ਕਰ ਵਿਖਾਇਆ ਸੀ। ਮੌਤ ਨਾਲ ਮਖੌਲ ਕਰਦੇ ਹੁੰਦੇ ਸੀ, ਇਸੇ ਕਰਕੇ ਕਿਹਾ ਨਾ, ਦਾਦ ਦੇਤੀ ਹੈ ਗਰਦਿਸ਼ੇ ਦੌਰਾਂ, ਦਾਦ ਦੇਤੀ ਹੈ ਗਰਦਿਸ਼ੇ ਦੌਰਾਂ, ਜ਼ਿੰਦਗੀ ਐਹਤਰਾਮ ਕਰਤੀ ਹੈ, ਇਸ਼ਕ ਜਬ ਹੱਦ ਸੇ ਗੁਜਰਤਾ ਹੈ, ਮੌਤ ਵੀ ਝੁਕ ਕੇ ਸਲਾਮ ਕਰਤੀ ਹੈ, ਇਸ਼ਕ ਜਬ ਹੱਦ ਸੇ ਗੁਜਰਤਾ ਹੈ, ਮੌਤ ਵੀ ਝੁਕ ਕੇ ਸਲਾਮ ਕਰਤੀ ਹੈ, ਪਰ ਇਸ਼ਕ ਹੋਵੇ ਸ਼ਿਖਰ ਦਾ ਰੱਤੇ ਇਸ਼ਕ ਖੁਦਾਏ, ਰੰਗ ਦੀਦਾਰ ਕੇ ਵਿਸਰਿਆ ਜਿਨੇ ਨਾਮ ਤੇ ਭੋਏ ਭਾਰਤੀਏ। ਜਿਨ੍ਹਾਂ ਨੂੰ ਨਾਮ ਵਿਸਰ ਗਿਆ ਉਹ ਤੇ ਧਰਤੀ ਉੱਤੇ ਭਾਰ ਨੇ, ਪਰ ਇਹ ਹਰੀ ਸਿੰਘ ਨਲਵਾ ਵਰਗੇ, ਇਹਨਾਂ ਨੇ ਕਦੀ ਨਿਤਨੇਮ ਨਹੀਂ ਭੁਲਾਇਆ, ਇਹਨਾਂ ਨੇ ਕਦੀ ਸਿਮਰਨ ਨਹੀਂ ਭੁਲਾਇਆ। ਸਰਦਾਰ ਹਰੀ ਸਿੰਘ ਨਲਵਾ ਜੀ ਦਾ ਜਨਮ 1791 ਦੇ ਵਿੱਚ ਸਰਦਾਰ ਗੁਰਦਿਆਲ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਧਰਮ ਕੌਰ ਜੀ ਦੀ ਗੋਦ ਤੋਂ ਹੋਇਆ ਸੀ। ਇਹਨਾਂ ਦੇ ਦਾਦਾ ਨਾਰਾਇਣ ਸਿੰਘ ਜੀ ਨੇ, ਇਹਨਾਂ ਦੇ ਪੜਦਾਦੇ ਵਡੇਰੇ ਨਾਰਾਇਣ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਦੇ ਵੇਲੇ ਅੰਮ੍ਰਿਤ ਛਕਿਆ ਸੀ, ਤੇ ਨਾਰਾਇਣ ਸਿੰਘ ਜੀ ਦੇ ਸਪੁੱਤਰ ਸਨ ਹਰਦਿੱਤ ਸਿੰਘ। ਹਰਦਿੱਤ ਸਿੰਘ ਦੇ ਸਪੁੱਤਰ ਹਰਦਿੱਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਚੜਤ ਸਿੰਘ ਦੇ ਵੇਲੇ ਜੰਗ ਦੇ ਮੈਦਾਨਾਂ ਵਿੱਚ ਨਾਰਾਇਣ ਸਿੰਘ ਵੀ ਜੂਝਦੇ ਰਹੇ ਨੇ, ਨਾਲ ਲੜਦੇ ਰਹੇ ਨੇ। ਉਹਨਾਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿਤਾ ਦੇ ਵੇਲੇ ਸਰਦਾਰ ਹਰਦਿੱਤ ਸਿੰਘ ਇਹ ਜੰਗ ਦੇ ਮੈਦਾਨਾਂ ਚ ਨਾਲ ਜੂਝਦੇ ਰਹੇ ਨੇ, ਰਲ ਕੇ ਜੰਗ ਕਰਦੇ ਰਹੇ ਨੇ। ਇਸੇ ਤਰ੍ਹਾਂ ਗੁਰਦਿਆਲ ਸਿੰਘ ਜੀ ਵੀ, ਇਹ ਪਰਿਵਾਰ ਆਰੰਭ ਤੋਂ ਹੀ ਬਹੁਤ ਚੜ੍ਹਦੀ ਕਲਾ ਵਾਲਾ ਪਰਿਵਾਰ ਰਿਹਾ ਸਰਦਾਰ ਹਰੀ ਸਿੰਘ ਨਲਵਾ ਜੀ ਦਾ। ਤੇ ਗੁਰਦਿਆਲ ਸਿੰਘ ਦੇ ਗ੍ਰਹਿ ਵਿਖੇ ਜਦ ਜਨਮ ਹੋਇਆ, ਹਾਲੇ ਹਰੀ ਸਿੰਘ ਜੀ 8 ਸਾਲ ਦੇ ਹੀ ਹੋਏ ਸਨ ਕਿ ਪਿਤਾ ਚਲਾਣਾ ਕਰ ਗਏ, ਤੇ ਮਾਤਾ ਧਰਮ ਕੌਰ ਇਹਨਾਂ ਨੂੰ ਲੈ ਕੇ ਨਾਨਕੇ ਪਰਿਵਾਰ ਆ ਗਈ। ਜਦ ਨਾਨਕੇ ਪਰਿਵਾਰ ਪਾਲਣਾ ਹੋਣ ਲੱਗੀ ਤੇ 8 ਸਾਲ ਦੀ ਉਮਰ ਵਿੱਚ ਮਾਂ ਨੇ ਉਸ ਵਿਰਸੇ ਨੂੰ ਸੰਭਾਲਿਆ ਤੇ ਆਪਣੇ ਪੁੱਤਰ ਨੂੰ ਲੈ ਕੇ ਇੱਕ ਇਹੋ ਜਿਹੇ ਉਸਤਾਦ ਕੋਲ ਗਈ ਜੋ ਸ਼ਸਤਰ ਵਿਦਿਆ ਸਿਖਾਉਂਦਾ ਸੀ। ਉਹਨੂੰ ਜਾ ਕੇ ਕਿਹਾ ਕਿ ਇਸ ਬੱਚੇ ਨੂੰ ਗਤਕਾ ਤੇ ਸ਼ਸਤਰ ਵਿਦਿਆ ਵਿੱਚ ਨਿਪੁੰਨ ਕਰਕੇ ਇਹਨੂੰ ਐਸਾ ਸੂਰਬੀਰ ਸੂਰਮਾ ਬਣਾਓ ਕਿ ਜੰਗ ਦੇ ਮੈਦਾਨ ਵਿੱਚ ਕਦੀ ਨਾ ਇਹਦਾ ਦਿਲ ਥਿੜਕੇ ਨਾ ਇਹਦੇ ਪੈਰ ਥਿੜਕਣ। ਉਹਨੇ ਕਿਹਾ ਕਿ ਭੈਣੇ, ਜੋ ਸ਼ਸਤਰ ਵਿਦਿਆ ਮੈਂ ਸਿਖਾਵਾਂਗਾ ਨਾ, ਉਹਨੂੰ ਸਿੱਖਣ ਲੱਗਿਆ ਉਹ ਸੌਖੀ ਨਹੀਂ ਆ, ਬੜੀ ਔਖੀ ਵਿਦਿਆ ਸਿਖਾਉਣੀ ਹੈ, ਉਹਦੇ ਚ ਸਰੀਰ ਦਾ ਕੋਈ ਅੰਗ ਵੀ ਜਾ ਸਕਦਾ ਹੈ ਤੇ ਫਿਰ ਸਿਰ ਵੀ ਜਾ ਸਕਦਾ, ਮੌਤ ਵੀ ਹੋ ਸਕਦੀ ਹੈ। ਮਾਂ ਨੇ ਕਿਹਾ ਕੋਈ ਪਰਵਾਹ ਨਹੀਂ, ਇੱਥੇ ਤੇ ਸਾਡੇ ਗੁਰੂ ਨੇ ਕਹਿ ਦਿੱਤਾ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਣਕਾ ਤਾਂ ਆਓ ਹਮਾਰੇ ਪਾਸ ਸੌਂਪ ਕੇ ਆ ਗਈ ਸ਼ਸਤਰ ਵਿਦਿਆ ਸਿਖਾਈ। ਸਾਢੇ 14 ਸਾਲ ਦਾ ਹੁੰਦਿਆਂ ਹੁੰਦਿਆਂ ਹਰੀ ਸਿੰਘ ਨਲਵਾ ਇੰਨੇ ਨਿਪੁਣ ਹੋ ਗਏ ਸੀ ਕਿ ਮਹਾਰਾਜਾ ਰਣਜੀਤ ਸਿੰਘ ਵਿਸਾਖੀ ਤੋਂ ਪਹਿਲਾਂ ਬਸੰਤ ਪੰਚਮੀ ਤੋਂ ਲੈ ਕੇ ਵਿੱਚ ਵਿੱਚ ਨਾ ਕਈ ਇਹੋ ਜਿਹੇ ਜੋੜ ਮੇਲੇ ਕਰਵਾਉਂਦੇ ਰਹਿੰਦੇ ਸਨ ਜਿਹਦੇ ਵਿੱਚ ਇਹ ਅੱਜ ਵਰਗੇ ਨਹੀਂ ਵੀ ਸਮਾਗਮ ਜਾਂ ਜੋੜ ਮੇਲੇ ਅਸੀਂ ਗਏ ਤੇ ਮਠਿਆਈਆਂ ਖਾਈਆਂ ਕੁਝ ਹੋਰ ਘੁੰਮੇ ਫਿਰੇ ਤੇ ਵਾਪਸ ਆ ਗਏ, ਨਹੀਂ ਉਦੋਂ ਸਿੰਘ ਸੂਰਮੇ ਸ਼ਸਤਰ ਵਿਦਿਆ ਦੇ ਜੋਹਰ ਵਿਖਾਉਂਦੇ ਸਨ, ਇੱਕ ਦੂਜੇ ਨਾਲ ਜੰਗ ਕਰਦੇ ਸਨ ਤੇ ਜਿਹੜਾ ਜਿੱਤ ਜਾਂਦਾ ਸੀ ਨਾ ਜੋ ਸੂਰਬੀਰ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਉਹਨੂੰ ਆਪਣੀ ਫੌਜ ਦੇ ਚ ਸ਼ਾਮਿਲ ਕਰਦੇ ਸਨ। ਸਾਢੇ 14 ਸਾਲ ਦੀ ਉਮਰ ਦੇ ਵਿੱਚ ਸਰਦਾਰ ਹਰੀ ਸਿੰਘ ਨਲਵਾ ਨੇ ਉਹ ਜੋਹਰ ਵਿਖਾਏ ਜੰਗ ਦੇ, ਉਹ ਸ਼ਸਤਰ ਚਲਾਏ ਕਿ ਮਹਾਰਾਜਾ ਰਣਜੀਤ ਸਿੰਘ ਅਸ਼ਸ਼ ਕਰ ਉੱਠੇ ਤੇ ਸਾਢੇ 14 ਸਾਲ 15 ਸਾਲ ਦੀ ਉਮਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਨੂੰ ਨਿੱਜੀ ਅੰਗ ਰੱਖਿਅਕ ਆਪਣਾ ਰੱਖ ਲਿਆ, ਨਿਯੁਕਤ ਕਰ ਲਿਆ ਤੇ 15 ਸਾਲ ਦੀ ਉਮਰ ਦੇ ਵਿੱਚ ਜਦ ਕਸੂਰ ਨੂੰ ਜਿੱਤਿਆ ਮਹਾਰਾਜਾ ਰਣਜੀਤ ਸਿੰਘ ਨੇ ਉਦੋਂ ਉਸ ਜੰਗ ਦੇ ਵਿੱਚ ਹਰੀ ਸਿੰਘ ਨਲਵਾ ਨੇ ਹਿੱਸਾ ਲਿਆ ਤੇ ਐਸੀ ਸੂਰਬੀਰਤਾ ਨਾਲ ਲੜੇ ਕਿ ਕਸੂਰ ਨੂੰ ਜਿੱਤ ਲਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਦੋਂ ਫੇਰ ਇਹਨਾਂ ਨੂੰ ਆਪਣੀ ਇੱਕ ਫੌਜ ਪਲਟਨ ਦੇ ਕੇ ਉਹਦਾ ਫੌਜਦਾਰ ਨਿਯੁਕਤ ਕਰ ਦਿੱਤਾ। ਉਸ ਤੋਂ ਬਾਅਦ ਹਰੀ ਸਿੰਘ ਨਲਵਾ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ, ਅੱਗੇ ਤੋਂ ਅੱਗੇ ਜੰਗਾਂ ਜਿੱਤਦੇ ਚਲੇ ਗਏ। ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੂੰ ਹਰੀ ਸਿੰਘ ਨਲਵਾ ਉੱਤੇ ਇਤਨਾ ਭਰੋਸਾ ਸੀ ਕਿ ਕੋਈ ਵੀ ਔਖੀ ਮੁਹਿੰਮ ਹੁੰਦੀ ਸੀ ਨਾ ਉੱਥੇ ਹਰੀ ਸਿੰਘ ਨਲਵਾ ਨੂੰ ਹੀ ਭੇਜਿਆ ਜਾਂਦਾ ਸੀ। ਇੱਕ ਵਾਰੀ ਸ਼ਿਕਾਰ ਤੇ ਗਏ ਮਹਾਰਾਜਾ ਰਣਜੀਤ ਸਿੰਘ ਸ਼ੇਰ ਦੇ, ਤੇ ਸ਼ੇਰ ਦੇ ਸ਼ਿਕਾਰ ਤੇ ਗਏ ਤੇ ਨਾਲ ਸਨ ਹਰੀ ਸਿੰਘ ਨਲਵਾ। ਤੇ ਅਕਸਰ ਐਸਾ ਹੁੰਦਾ ਹੈ ਕਿ ਸ਼ੇਰ ਦਾ ਸ਼ਿਕਾਰ ਜਾਂ ਤੇ ਬੰਦੂਕ ਨਾਲ ਕੀਤਾ ਜਾਂਦਾ ਹੈ ਜਾਂ ਨੇਜੇ ਨਾਲ ਕੀਤਾ ਜਾਂਦਾ ਹੈ, ਪਰ ਉਸ ਦਿਨ ਹਰੀ ਸਿੰਘ ਨਲਵਾ ਨੇ ਆਪਣੀ ਗਾਤਰੇ ਵਾਲੀ ਕਿਰਪਾਨ ਨਾਲ ਉਸ ਸ਼ੇਰ ਦਾ ਸ਼ਿਕਾਰ ਕੀਤਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਛਾਤੀ ਨਾਲ ਲਾ ਕੇ ਕਿਹਾ ਸੀ ਕਿ ਤੂੰ ਤੇ ਰਾਜਾ ਨਲ ਵਾਂਗ ਹੈ। ਰਾਜਾ ਨਲ ਬਾਰੇ ਇਹ ਢੋਲਾ ਵੀ ਗਾਇਆ ਜਾਂਦਾ ਸੀ, ਅਖਾਣ ਵੀ ਹੈ ਕਿ ਰਾਜਾ ਨਲ ਨੇ ਸ਼ੇਰ ਦਾ ਸ਼ਿਕਾਰ ਕੀਤਾ ਸੀ ਛੋਟੇ ਜੇ ਹਥਿਆਰ ਨਾਲ ਜਾਂ ਕਿਸ ਤਰ੍ਹਾਂ, ਤੇ ਉਥੋਂ ਅਖਾਣ ਚੱਲੀ ਆ ਰਹੀ ਸੀ ਤੇ ਕਹਿ ਦਿੱਤਾ ਤੂੰ ਮੇਰਾ ਨਲ ਹੈ। ਤੇ ਉਦੋਂ ਤੋਂ ਹਰੀ ਸਿੰਘ ਨਲਵਾ ਦੇ ਨਾਲ ਇਹ ਨਲ ਤੋਂ ਨਲਵਾ ਸ਼ਬਦ ਜੁੜ ਗਿਆ। ਖੈਰ ਸੰਖੇਪ ਚ ਜ਼ਿਕਰ ਕਰਾਂ ਕਿ ਹਰੀ ਸਿੰਘ ਨਲਵਾ ਨੇ ਉਹ ਪ੍ਰੇਮ ਵਿਖਾਇਆ, ਉਹ ਪਿਆਰ ਵਿਖਾਇਆ ਜੋ ਇੱਥੇ ਭਗਤ ਰਵਿਦਾਸ ਜੀ ਕਹਿ ਰਹੇ ਨੇ ਕਿ ਭਾਵੇਂ ਮੇਰੇ ਟੋਟੇ ਟੋਟੇ ਹੋ ਜਾਣ ਪਰ ਮਾਲਕ ਵਾਹਿਗੁਰੂ ਮੈਂ ਇਹ ਪ੍ਰੇਮ ਦੀ ਖੇਡ ਨਹੀਂ ਛੱਡਣੀ।
ਆਪਨ ਬਾਪੈ ਨਾਹੀ ਕਿਸੀ ਕੋ ਪਾਵਨ ਕੋ ਹਰ ਰਾਜਾ।
ਭਗਤ ਜੀ ਕਹਿੰਦੇ ਨੇ ਕਿ ਮਾਲਕ ਵਾਹਿਗੁਰੂ ਜੋ ਹੈ ਨਾ ਉਹ ਕਿਸੇ ਦੀ ਬਪੌਤੀ ਨਹੀਂ ਹੈ, ਕਿਸੇ ਦੇ ਬਾਪ ਦੀ ਜਾਇਦਾਦ ਨਹੀਂ ਹੈ ਕਿ ਜੋ ਮਰਜ਼ੀ ਮਾਲਕ ਵਾਹਿਗੁਰੂ ਨੂੰ ਆਪਣਾ ਕਹਿ ਲਵੇ, ਆਪਣਾ ਹੱਕ ਜਤਾ ਲਵੇ। ਕਹਿੰਦੇ ਉਹ ਤੇ ਮਨ ਦਾ, ਉਹ ਆਪਣੇ ਭਾਣੇ ਦਾ ਆਪ ਮਾਲਕ ਹੈ, ਉਹਨੂੰ ਜੋ ਪਾਉਂਦਾ ਮਾਲਕ ਵਾਹਿਗੁਰੂ ਨੂੰ ਉਹ ਕਰਦਾ ਹੈ, ਉਹਦਾ ਹੁਕਮ ਚੱਲਦਾ ਹੈ। ਪਰ ਕੌਣ ਸਮਝਾਵੇ ਇਹ ਜਿਹਦੇ ਮੁਗਲ ਪਠਾਨ ਹੁੰਦੇ ਸਨ ਨਾ ਇਹ ਤੇ ਪੂਰੀ ਦੁਨੀਆਂ ਨੂੰ ਹੀ ਆਪਣੀ ਬਪੌਤੀ ਸਮਝਦੇ ਹੁੰਦੇ ਸਨ, ਇਹ ਮੁਗਲ ਇਹ ਪਠਾਨ ਸੋਚਦੇ ਸਨ ਕਿ ਹਰ ਇਲਾਕਾ ਅਸੀਂ ਮੱਲ ਲਈਏ, ਹਰ ਪਾਸੇ ਸਾਡਾ ਹੀ ਹੱਕ ਹੋ ਜਾਵੇ। ਪਰ ਮਹਾਰਾਜਾ ਰਣਜੀਤ ਸਿੰਘ ਨੇ ਜੋ ਰਾਜ ਕਾਇਮ ਕੀਤਾ, ਕਿਉਂਕਿ ਇਤਿਹਾਸ ਅਕਸਰ ਵਿਦਵਾਨ ਕਹਿੰਦੇ ਨਾ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਤੇ ਉਹਦਾ ਇਤਿਹਾਸ ਖਤਮ ਕਰ ਦਿਓ, ਕੌਮ ਆਪੇ ਹੀ ਖਤਮ ਹੋ ਜਾਵੇਗੀ। ਇਹ ਅਸੀਂ ਖੁਦ ਕਰ ਰਹੇ ਹਾਂ, ਇਹ ਭਲਿਓ ਅਸੀਂ ਖੁਦ ਕਰ ਰਹੇ ਹਾਂ, ਸਾਡੇ ਕੋਲ ਇਤਿਹਾਸ ਪੜ੍ਹਨ ਦਾ ਟਾਈਮ ਹੀ ਨਹੀਂ। ਉਹ ਦਾਦੇ ਚਲੇ ਗਏ, ਉਹ ਦਾਦੀਆਂ ਅੱਜ ਨਹੀਂ ਹਨ ਜੋ ਸਾਹਿਬਜ਼ਾਦਿਆਂ ਦੀ ਗੱਲ ਕਰਦੀਆਂ ਹੁੰਦੀਆਂ ਸਨ ਆਪਣੇ ਪੋਤਰਿਆਂ ਨਾਲ ਪੋਤਰੀਆਂ ਨਾਲ। ਉਹ ਦਾਦੇ ਨਹੀਂ ਰਹੇ ਜੋ ਬਾਬਾ ਦੀਪ ਸਿੰਘ ਜੀ ਦੀ ਗੱਲ ਕਰਦੇ ਹੁੰਦੇ ਸਨ, ਜੋ ਹਰੀ ਸਿੰਘ ਨਲਵਾ ਬਾਰੇ ਦੱਸਦੇ ਹੁੰਦੇ ਸਨ। ਇਹ ਕਦੀ ਕਦੀ ਮੌਕਾ ਬਣਦਾ ਹੈ ਕਿ ਅਸੀਂ ਇਤਿਹਾਸ ਨੂੰ ਧਿਆਨ ਨਾਲ ਸੁਣ ਲਈਏ। ਹਰੀ ਸਿੰਘ ਨਲਵਾ ਇਹ ਜੇ ਸੂਰਮੇ ਸਨ, ਕਹਿੰਦੇ ਜਦ ਮੁਲਤਾਨ ਨੂੰ ਫਤਿਹ ਕਰਨਾ ਸੀ ਨਾ, ਮੁਲਤਾਨ ਦਾ ਕਿਲਾ ਜਿੱਤਣਾ ਸੀ ਤੇ ਉਹਦੀ ਫਸੀਲ ਜੋ ਸੀ ਉਹ ਲਗਭਗ 18 ਫੁੱਟ ਚੌੜੀ ਸੀ ਤੇ ਉਹਨੂੰ ਫਤਿਹ ਕਰਨਾ ਬੜਾ ਔਖਾ ਸੀ ਤੇ ਫੌਜ ਪੁੱਜੀ ਉੱਥੇ ਤੇ ਉੱਥੇ ਹਰੀ ਸਿੰਘ ਨਲਵਾ ਨੇ ਵੇਖਿਆ ਕਿ ਵੀ ਇਸ ਨੂੰ ਬਰੂਦ ਤੋਂ ਬਿਨਾਂ ਤੋੜਿਆ ਨਹੀਂ ਜਾ ਸਕਦਾ। ਤੇ ਜਿਹੜੇ ਜਰਨੈਲ ਹੁੰਦੇ ਨੇ ਨਾ ਅਕਸਰ ਆਪਣੇ ਫੌਜੀਆਂ ਨੂੰ ਅੱਗੇ ਭੇਜਦੇ ਹੁੰਦੇ ਨੇ ਕਿਉਂਕਿ ਉੱਥੇ ਬਾਰੂਦ ਥੱਲੇ ਦਬਦਿਆਂ ਕਈ ਵਾਰੀ ਉਹ ਫਟ ਵੀ ਜਾਂਦਾ ਹੈ ਤੇ ਬੰਦੇ ਦੀ ਮੌਤ ਵੀ ਹੋ ਸਕਦੀ ਹੈ। ਪਰ ਹਰੀ ਸਿੰਘ ਨਲੂਆ ਆਪ ਅੱਗੇ ਵਧੇ, ਦੋ ਜਰਨੈਲ ਹੋਰ। ਜਦ ਉਹ ਬਰੂਦ ਉਸ ਕਿਲੇ ਦੇ ਦੀਵਾਰਾਂ ਫਸੀਲ ਦੀ ਜੜ ਵਿੱਚ ਟਿਕਾ ਰਹੇ ਸੀ ਉਦੋਂ ਕਹਿੰਦੇ ਉੱਪਰੋਂ ਪਠਾਨਾਂ ਦੇ ਫੌਜਦਾਰ ਨੇ ਇੱਕ ਹੁਕਮ ਕੀਤਾ ਅਗਨ ਹਾਂਡੀ। ਅਗਨ ਹਾਂਡੀ ਉਹ ਇਹ ਹੁੰਦੀ ਹੈ ਜਿੱਦਾਂ ਇੱਕ ਕੁਜਾ ਜਿਹਾ ਹੁੰਦਾ, ਛੋਟੀ ਹਾਂਡੀਆਂ ਨੀ, ਪਾਣੀ ਜਾਂ ਦੁੱਧ ਰੱਖਣ ਲਈ ਵੀ ਕਈ ਵਾਰ ਵਰਤੀਆਂ ਜਾਂਦੀਆਂ ਨੇ। ਉਹਦੇ ਚ ਬਰੂਦ ਭਰ ਕੇ ਕੁਝ ਕਿੱਲਾਂ ਤੇ ਹੋਰ ਇਹੋ ਜਿਹੀ ਵਸਤੂਆਂ ਪਾ ਕੇ ਜਿਸ ਤਰ੍ਹਾਂ ਪੈਟਰੋਲ ਬੰਬ ਹੁੰਦਾ, ਇਸ ਤਰੀਕੇ ਦੇ ਨਾਲ ਉਹ ਅਗਨ ਹਾਂਡੀ ਤਿਆਰ ਕੀਤੀ ਜਾਂਦੀ ਸੀ। ਤੇ ਜਦ ਉਹਨਾਂ ਨੇ ਵੇਖਿਆ ਕਿ ਥੱਲੇ ਬਾਰੂਦ ਵਿਛਾਇਆ ਜਾ ਰਿਹਾ ਹੈ ਖਾਲਸਾ ਫੌਜ ਵੱਲੋਂ ਤੇ ਉਹਨਾਂ ਨੇ ਉੱਪਰੋਂ ਅਗਨ ਹਾਂਡੀਆਂ ਸੁੱਟੀਆਂ ਹਰੀ ਸਿੰਘ ਜੀ ਉੱਤੇ ਤੇ ਹੋਰ ਜਰਨੈਲਾਂ ਉੱਤੇ। ਜਦ ਅਗਨ ਹਾਂਡੀਆਂ ਥੱਲੇ ਉਹ ਪਹੁੰਚੀਆਂ ਤੇ ਡਿੱਗੀਆਂ ਤੇ ਫਟੀਆਂ, ਉਹਦੇ ਨਾਲ ਜਿਹੜਾ ਥੱਲੇ ਬਾਰੂਦ ਦਬਾ ਰਹੇ ਸਨ ਉਹ ਵੀ ਫਟ ਗਿਆ ਤੇ ਹਰੀ ਸਿੰਘ ਨਲੂਆ ਤੇ ਉਹ ਜਰਨੈਲ ਜ਼ਖਮੀ ਹੋ ਗਏ। ਤੇ ਜ਼ਖਮੀ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਉਸ ਕਿਲੇ ਨੂੰ ਫਤਿਹ ਕੀਤਾ ਸੀ ਇੱਕ ਦਿਨ, ਤੇ ਇਤਨਾ ਜ਼ਖਮੀ ਹੋ ਗਏ ਸਨ ਕਿ 6 ਮਹੀਨੇ ਲੱਗ ਗਏ ਸਨ ਠੀਕ ਹੋਣ ਚ ਹਰੀ ਸਿੰਘ ਨਲੂਆ ਨੂੰ। ਉਸ ਤੋਂ ਬਾਅਦ ਇਹਨਾਂ ਨੇ ਉਹ ਮੁਹਿੰਮਾਂ ਆਰੰਭੀਆਂ, ਮੁਲਤਾਨ ਨੂੰ ਜਦ ਜਿੱਤਿਆ ਸੀ ਨਾ ਤੇ ਕਾਬਲ ਦੇ ਚ ਬੈਠਾ ਹੋਇਆ ਦੋਸਤ ਮੁਹੰਮਦ ਕੰਬ ਗਿਆ ਸੀ ਉੱਥੇ ਦਾ ਬਾਦਸ਼ਾਹ। ਉਹਨੇ ਵੇਖਿਆ ਕਿ ਜੇ ਮੁਲਤਾਨ ਨੂੰ ਫਤਿਹ ਕਰ ਲਿਆ ਹੈ ਤੇ ਇਹਨਾਂ ਨੇ ਫਿਰ ਅੱਗੇ ਅਟਕ ਨੂੰ ਵੀ ਫਤਿਹ ਕਰਨਾ ਹੈ, ਅਟਕ ਤੋਂ ਬਾਅਦ ਜਮਰੌਦ, ਜਲਾਲਾਬਾਦ ਤੇ ਕਾਬਲ ਤੱਕ ਪਹੁੰਚ ਜਾਣਾ ਇਹਨਾਂ ਨੇ। ਤੇ ਦੋਸਤ ਮੁਹੰਮਦ ਨੇ ਇੱਕ ਚਿੱਠੀ ਲਿਖੀ ਕੰਵਰ ਨੌ ਨਿਹਾਲ ਸਿੰਘ ਨੂੰ, ਜੋ 14.5 ਸਾਲ ਦੇ ਸਨ, ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ। ਉਹਨਾਂ ਨੂੰ ਹਰੀ ਸਿੰਘ ਨਲਵੇ ਨੂੰ ਸੌਂਪਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਕਿ ਇਹਨਾਂ ਨੂੰ ਆਪਣੇ ਨਾਲ ਜੰਗ ਦੇ ਮੈਦਾਨ ਚ ਉਹੋ ਜੀ ਹੀ ਦਲੇਰੀ ਸਿਖਾਣੀ ਹੈ। ਤੇ ਕੰਵਰ ਨੌ ਨਿਹਾਲ ਸਿੰਘ ਤੇ ਇਹਨਾਂ ਨੇ ਕਈ ਕਿਲੇ ਫਤਿਹ ਕੀਤੇ ਸਨ। ਤੇ ਦੋਸਤ ਮੁਹੰਮਦ ਨੇ ਚਿੱਠੀ ਲਿਖੀ, ਉਹਦੇ ਚ ਕਿਹਾ ਹਰੀ ਸਿੰਘ ਨਲਵਾ ਤੇ ਕੰਵਰ ਨੌ ਨਿਹਾਲ ਸਿੰਘ ਨੂੰ ਕਿ ਤੁਸੀਂ ਵਾਪਸ ਮੁੜ ਜਾਓ ਮੁਲਤਾਨ ਨੂੰ ਛੱਡ ਕੇ, ਨਹੀਂ ਤੇ ਅਸੀਂ ਜਿਹਾਦ ਦਾ ਨਾਰਾ ਲਾਵਾਂਗੇ ਤੇ ਅਸੀਂ ਸਾਰੇ ਪਠਾਨ ਇੱਕ ਹੋ ਕੇ ਤੁਹਾਡੇ ਉੱਤੇ ਹਮਲਾ ਕਰਾਂਗੇ ਤੇ ਜਦ ਤੱਕ ਪਠਾਨ ਇੱਕ ਵੀ ਜਿੰਦਾ ਹੈ ਅਸੀਂ ਤੁਹਾਨੂੰ ਅੱਗੇ ਨਹੀਂ ਵਧਣ ਦੇਵਾਂਗੇ। ਤੇ ਜਦ ਇਹ ਕੁਝ ਪੁੱਜਿਆ ਚਿੱਠੀ ਦੇ ਰੂਪ ਵਿੱਚ ਤੇ ਕੰਵਰ ਨੌ ਨਿਹਾਲ ਸਿੰਘ ਦੀ ਸਹਿਮਤੀ ਨਾਲ ਹਰੀ ਸਿੰਘ ਨਲਵਾ ਨੇ ਇੱਕ ਚਿੱਠੀ ਲਿਖੀ ਫਾਰਸੀ ਦੇ ਵਿੱਚ, ਕਿਉਂਕਿ ਇਹ ਫਾਰਸੀ ਤੇ ਪਸ਼ਤੋ ਪੜੇ ਹੋਏ ਸਨ ਹਰੀ ਸਿੰਘ ਨਲਵਾ। ਫਾਰਸੀ ਚ ਚਿੱਠੀ ਲਿਖੀ ਦੋਸਤ ਮੁਹੰਮਦ ਨੂੰ ਕਿ ਦੋਸਤ ਮੁਹੰਮਦ, ਇਹ 800 ਸਾਲ ਪਹਿਲਾਂ ਇਹ ਇਲਾਕਾ ਕਾਬਲ ਦਾ ਤੇ ਮੁਲਤਾਨ ਦਾ ਪੰਜਾਬ ਦਾ ਹਿੱਸਾ ਹੁੰਦਾ ਸੀ, ਤੈਨੂੰ ਤੁਸੀਂ ਧੋਖੇ ਨਾਲ ਕਬਜਾਇਆ ਸੀ। ਅੱਜ 825 ਸਾਲ ਤੋਂ ਬਾਅਦ ਖਾਲਸੇ ਨੇ ਇਹ ਕੁਝ ਵਾਪਸ ਲੈਣਾ ਆਰੰਭ ਕੀਤਾ ਹੈ ਤੇ ਇਹ ਐਵੇਂ ਨਹੀਂ ਤੈਨੂੰ ਮੋੜ ਦਿੱਤਾ ਜਾਵੇਗਾ। ਜੇ ਕਿਤੇ ਤੇਰੇ ਵਿੱਚ ਕੋਈ ਦਮ ਹੈ ਤੇ ਤੂੰ ਆ ਕੇ ਜੰਗ ਦੇ ਮੈਦਾਨ ਸਾਡੇ ਨਾਲ ਜੰਗ ਕਰਕੇ ਤੇ ਵਾਪਸ ਲੈ ਲੈ। ਉਦੋਂ ਦੋਸਤ ਮੁਹੰਮਦ ਅੰਦਰ ਤੱਕ ਕੰਬ ਗਿਆ ਸੀ। ਖੈਰ ਫਤਿਹ ਕਰਦਿਆਂ ਕਰਦਿਆਂ ਅਟਕ ਨੂੰ ਫਤਿਹ ਕੀਤਾ, ਫਿਰ ਜਮਰੌਦ ਦੇ ਕਿਲੇ ਨੂੰ ਵੀ ਜਿੱਤਿਆ, ਪੇਸ਼ਾਵਰ ਦਾ ਕਿਲਾ ਜਿੱਤਿਆ, ਜਮਰੌਦ ਦਾ ਕਿਲਾ ਜਿੱਤਿਆ। ਤੇ ਜਦ ਜਲਾਲਾਬਾਦ ਦੀ ਵਾਰੀ ਆਈ ਉਦੋਂ ਦੋਸਤ ਮੁਹੰਮਦ ਘਬਰਾਇਆ ਤੇ ਉਹਨੇ ਫਿਰ ਕੀ ਕੀਤਾ, ਆਪਣੇ ਪੰਜ ਪੁੱਤਰਾਂ ਨੂੰ ਬੁਲਾਇਆ ਤੇ ਪੰਜ ਪੁੱਤਰਾਂ ਨੂੰ ਤਿਆਰ ਕੀਤਾ, 50,000 ਫੌਜ ਇਕੱਠੀ ਕੀਤੀ ਤੇ ਫਿਰ ਉਸ ਫੌਜ ਨੂੰ ਭੇਜਿਆ ਜਮਰੌਦ ਦੇ ਕਿਲੇ ਵੱਲ। ਤੇ ਕਦ ਭੇਜਿਆ? ਜਦ ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਕੋਲ ਵਿਆਹ ਸੀ ਤੇ ਸਾਰੀ ਖਾਲਸਾ ਫੌਜ, ਜ਼ਿਆਦਾਤਰ ਲੋਕ ਲਾਹੌਰ ਪੁੱਜੇ ਹੋਏ ਸਨ ਤੇ ਦੋਸਤ ਮੁਹੰਮਦ ਨੂੰ ਸੂਹੀਆ ਜਾਸੂਸਾਂ ਨੇ ਖਬਰ ਦਿੱਤੀ ਕਿ ਜਮਰੌਦ ਦੇ ਕਿਲੇ ਦੇ ਵਿੱਚ ਕੇਵਲ 700 ਦੇ ਕਰੀਬ ਫੌਜੀ ਨੇ ਤੇ ਹੁਣ ਹਮਲਾ ਕਰਕੇ ਕਿਲੇ ਨੂੰ ਜਿੱਤਿਆ ਜਾ ਸਕਦਾ ਕਿਉਂਕਿ ਲਾਹੌਰ ਤੋਂ ਫੌਜ ਪੁੱਜਣ ਵਿੱਚ ਬਹੁਤ ਟਾਈਮ ਲੱਗ ਜਾਵੇਗਾ। ਪਰ ਇਹਨਾਂ ਨੂੰ ਕੀ ਪਤਾ ਕਿ ਹਰੀ ਸਿੰਘ ਨਲੂਆ ਬਿਮਾਰ ਹੋਣ ਦੇ ਕਰਕੇ ਲਾਹੌਰ ਨਹੀਂ ਸਨ ਗਏ ਤੇ ਉਹ ਪੇਸ਼ਾਵਰ ਦੇ ਕਿਲੇ ਚ ਮੌਜੂਦ ਸਨ, ਆਰਾਮ ਕਰ ਰਹੇ ਸਨ। ਜਦ ਫੌਜ ਪੁੱਜੀ ਜਮਰੌਦ ਦੇ ਕਿਲੇ ਤੇ ਉਦੋਂ ਮਹਾਂ ਸਿੰਘ ਤੇ ਹੋਰ ਜਰਨੈਲਾਂ ਨੇ ਵੇਖਿਆ ਕਿ ਬਈ ਫੌਜ ਤੇ ਬਹੁਤ ਜ਼ਿਆਦਾ ਤੇ ਹੁਣ ਕੀ ਕੀਤਾ ਜਾਵੇ। 700 ਹਾਂ ਤੇ ਇੱਕ ਚਿੱਠੀ ਲਿਖੀ ਹਰੀ ਸਿੰਘ ਨਲਵਾ ਦੇ ਨਾਮ ਤੇ ਕਿਹਾ, ਖਾਲਸਾ ਜੀ ਅਸੀਂ 700 ਹਾਂ ਪਰ ਜਜ਼ਬਾ ਸਾਡਾ ਉਹ ਹੀ ਹੈ ਜੋ 10 ਲੱਖ ਫੌਜ ਦੇ ਸਾਹਮਣੇ 40 ਸਿੰਘਾਂ ਦਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੇਲੇ। ਅਸੀਂ ਮੁਕਾਬਲਾ ਪੂਰਾ ਕਰਾਂਗੇ, ਜਦ ਤੱਕ ਜਾਨ ਹੈ ਇਹ ਕਿਲ੍ਹਾ ਫਤਿਹ ਨਹੀਂ ਹੋਣ ਦੇਵਾਂਗੇ, ਪਰ ਜੇ ਕਿਤੇ ਇਹ ਖਬਰ ਤੁਹਾਡੇ ਤੱਕ ਪਹੁੰਚ ਜਾਵੇ ਤੇ ਤੁਸੀਂ ਸਾਨੂੰ ਪਤਾ ਹੈ ਬਿਮਾਰ ਹੋ, ਪਰ ਜੇ ਤੁਸੀਂ ਪੁੱਜ ਗਏ ਤੇ ਤੁਹਾਡੀ ਦਹਿਸ਼ਤ ਇਤਨੀ ਹੈ ਕਿ ਇਹਨਾਂ ਪਠਾਨਾਂ ਨੇ ਵੈਸੇ ਹੀ ਕੰਬ ਜਾਣਾ ਹੈ ਤੇ ਮੈਦਾਨ ਆਪਾਂ ਨੇ ਜਿੱਤ ਲੈਣਾ ਹੈ। ਦੇਖੋ ਦਹਿਸ਼ਤ ਕੈਸੀ ਸੀ, ਅਖਾਣ ਹੈ ਕਿ ਕਹਿੰਦੇ ਪਠਾਣਾ ਦਾ ਬੱਚਾ ਕੋਈ ਰੋਂਦਾ ਹੁੰਦਾ ਸੀ ਨਾ ਤੇ ਮਾਂ ਕਹਿੰਦੀ ਹੁੰਦੀ ਸੀ ਚੁੱਪ ਕਰ ਜਾ ਨਹੀਂ ਤੇ ਹਰੀਆ ਆ ਜਾਵੇਗਾ। ਹਰੀ ਸਿੰਘ ਨਲੂਆ ਦਾ ਇਹੋ ਜੀ ਇੱਕ ਪਠਾਨਾਂ ਨੂੰ ਦਹਿਸ਼ਤ ਸੀ। ਇੱਕ ਅਖਾਣ ਇਹ ਵੀ ਹੈ ਕਿ ਜਦ ਜਿੱਤ ਲਿਆ ਸੀ ਤੇ ਪਠਾਣਾ ਨੇ ਵੇਖਿਆ ਐਸੀ ਮਾਰ ਮਾਰੀ ਹੈ ਤੇ ਹਰੀ ਸਿੰਘ ਨਲੂਆ ਦੇ ਸਾਹਮਣੇ ਇੱਕ ਵੇਲੇ ਪੇਸ਼ ਵੀ ਹੋਏ ਸਨ, ਸਾਡੀ ਜਾਨ ਕਿੱਦਾਂ ਛੁੱਟੇਗੀ, ਤੇ ਹਰੀ ਸਿੰਘ ਨਲੂਆ ਨੇ ਕਿਹਾ ਕਿ ਤੁਸੀਂ ਸਾਡੇ ਦੇਸ਼ ਦੀ ਤੇ ਦਿੱਲੀ ਤੋਂ ਤੁਸੀਂ ਕਈ ਬਹੁ ਬੇਟੀਆਂ ਨੂੰ ਲੈ ਕੇ ਇੱਥੇ ਆਉਂਦੇ ਰਹੇ ਹੋ ਤੇ ਉਹਨਾਂ ਦੀ ਪੱਤਾਂ ਰੋਲਦੇ ਰਹੇ ਹੋ ਗਜਨੀ ਦੇ ਬਾਜ਼ਾਰਾਂ ਦੇ ਵਿੱਚ, ਉਹ ਕੁਝ ਤੁਸੀਂ ਟਕੇ ਟਕੇ ਦੇ ਵਿੱਚ ਮੁੱਲ ਪਾਉਂਦੇ ਰਹੇ ਹੋ, ਭਾਵੇਂ ਖਾਲਸਾ ਛੁਡਾਉਂਦਾ ਰਿਹਾ ਹੈ। ਅਬਦਾਲੀ ਵੇਲੇ ਨੇ ਕਿਹਾ ਕਿ ਵੀ ਕਿਸ ਤਰ੍ਹਾਂ ਬਘੈਲ ਸਿੰਘ ਛੁਡਾ ਲੈਂਦੇ ਨੇ, ਕਦੀ ਹਰੀ ਸਿੰਘ ਹਮਲਾ ਕਰਕੇ ਨਲਵਾ ਛੁਡਾ ਲੈਂਦਾ ਏ, ਇਹ ਹਨ ਕੌਣ? ਤੇ ਉਦੋਂ ਹੀ ਤੇ ਦੱਸਿਆ ਸੀ ਨਾ ਇਹ ਖਾਲਸੇ ਨੇ, ਇਹ ਸਿੱਖ ਨੇ, ਤੇ ਉਹ ਜੋ ਬੇਅਦਬੀਆਂ ਕੀਤੀਆਂ ਸਨ ਇਹਨਾਂ ਨੇ। ਤੇ ਹਰੀ ਸਿੰਘ ਨਲਵਾ ਨੇ ਇਹਨਾਂ ਨੂੰ ਕਿਹਾ, ਜਾਨ ਤੁਹਾਡੀ ਤਾਂ ਛੁੱਟੇਗੀ ਜੇ ਤੁਸੀਂ ਸਲਵਾਰਾਂ ਪਾਓਗੇ, ਜੋ ਪਠਾਨੀ ਸੂਟ ਕਿਹਾ ਜਾਂਦਾ ਹੈ ਨਾ, ਇਹ ਜੋ ਪਠਾਨ ਪਾਉਂਦੇ ਨੇ, ਇਹ ਸਭ ਤੋਂ ਪਹਿਲਾਂ ਹਰੀ ਸਿੰਘ ਨਲਵਾ ਨੇ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਸਜ਼ਾ ਦੇਣ ਲੱਗਿਆਂ ਇਹ ਗੱਲ ਕਹੀ ਸੀ, ਕਿਉਂਕਿ ਬੜੇ ਜ਼ਾਲਮ ਲੋਕ ਸੀ, ਇਹ ਅੱਤ ਦੇ ਤਸ਼ੱਦਦ ਕਰਦੇ ਰਹੇ ਨੇ। ਤੁਸੀਂ ਵੇਖਿਆ ਹੈ ਇਸ ਕੌਮ ਨੇ ਕੀ ਕੀਤਾ ਸਾਹਿਬਜ਼ਾਦਿਆਂ ਨਾਲ, ਕੀ ਕੀਤਾ ਮਨੀ ਸਿੰਘ ਜੀ ਨਾਲ। ਖੈਰ ਮੁੱਕਦੀ ਗੱਲ ਕਿ ਹੁਣ ਇਹ ਮਸਲਾ ਆ ਗਿਆ ਕਿ ਉਸ ਜਮਰੌਦ ਦੇ ਕਿਲੇ ਤੋਂ ਚਿੱਠੀ ਹਰੀ ਸਿੰਘ ਤੱਕ ਪੇਸ਼ਾਵਰ ਦੇ ਕਿਲੇ ਪਹੁੰਚਾਵੇ ਕੌਣ, ਕਿਉਂਕਿ ਬਾਹਰ ਫੌਜ ਤੇ ਹਰ ਪਾਸੇ। ਉਦੋਂ ਭੈਣ ਹਰਸ਼ਰਨ ਕੌਰ ਜੀ, ਕਦੀ ਇਤਿਹਾਸ ਪੜ੍ਹਿਓ ਹਰਸ਼ਰਨ ਕੌਰ ਦਾ, ਹੁਣ ਕਿਉਂਕਿ ਸੰਖੇਪ ਜ਼ਿਕਰ ਕਰਨਾ ਹੈ। ਹਰਸ਼ਰਨ ਕੌਰ ਵੀ ਇੱਕ ਹਿੰਦੂ ਬੱਚੀ ਸੀ ਜੋ ਵਿਆਹੀ ਗਈ ਸੀ ਤੇ ਵਿਆਹ ਕੇ ਉਹਨੂੰ ਲੈ ਜਾ ਰਹੇ ਸੀ ਉਹਦੇ ਸਹੁਰਾ ਪਰਿਵਾਰ ਵਾਲੇ, 30-40 ਉਹਦੇ ਰਿਸ਼ਤੇਦਾਰ ਸਨ, ਪਰ 5 ਪਠਾਨਾਂ ਨੇ ਹਮਲਾ ਕਰਕੇ ਤੇ ਇਸ ਬੱਚੀ ਨੂੰ ਲੁੱਟ ਕੇ ਲੈ ਗਏ ਸਨ। ਤੇ ਹਰੀ ਸਿੰਘ ਨਲਵਾ ਕੋਲ ਪੁਕਾਰ ਕੀਤੀ ਗਈ, ਹਰੀ ਸਿੰਘ ਨਲਵਾ ਜਾਣੇ ਜਾ ਕੇ ਹਮਲਾ ਕਰਕੇ ਇਸ ਬੱਚੀ ਨੂੰ ਛੁਡਾਇਆ ਤੇ ਜਦ ਕਿਹਾ ਕਿ ਤੁਸੀਂ ਲੈ ਜਾਓ, ਤੇ ਉਦੋਂ ਕਹਿੰਦੇ ਮਾਂ ਬਾਪ ਤੇ ਸਹੁਰਾ ਪਰਿਵਾਰ ਨੇ ਇਨਕਾਰ ਕਰ ਦਿੱਤਾ ਕਿ ਪਠਾਨਾ ਕੋਲੇ ਇੱਕ ਰਾਤ ਰਹਿ ਕੇ ਆਈ ਹੈ, ਇਸ ਕਰਕੇ ਅਸੀਂ ਇਹਨੂੰ ਪ੍ਰਵਾਨ ਨਹੀਂ ਕਰਨਾ। ਤੇ ਉਸ ਬੱਚੀ ਨੇ ਕਹਿ ਦਿੱਤਾ ਇਹੋ ਜੇ ਕਾਇਰ ਲੋਕਾਂ ਕੋਲ ਮੈਂ ਖੁਦ ਨਹੀਂ ਜਾਣਾ ਚਾਹੁੰਦੀ। ਤੇ ਸਿੱਖਾਂ ਦੇ ਜਰਨੈਲ ਹਰੀ ਸਿੰਘ ਨਲਵਾ ਨੂੰ ਕਿਹਾ ਕਿ ਮੈਨੂੰ ਤੇ ਤੁਸੀਂ ਆਪਣੀ ਬੱਚੀ ਬਣਾ ਕੇ ਆਪਣੀ ਭੈਣ ਬਣਾ ਕੇ ਆਪਣੇ ਕੋਲ ਹੀ ਰੱਖ ਲਓ, ਮੈਂ ਖਾਲਸੇ ਕੋਲ ਹੀ ਰਹਿਣਾ ਚਾਹੁੰਦੀ ਹਾਂ। ਇਹ ਫਿਰ ਅੰਮ੍ਰਿਤ ਛੱਕ ਕੇ ਹਰਸ਼ਰਨ ਕੌਰ ਬਣੀ ਸੀ। ਇਹਨੇ ਕਿਹਾ ਇਹ ਉਦੋਂ ਜਮਰੌਦ ਦੇ ਕਿਲੇ ਚ ਸਿੰਘਾਂ ਨਾਲ ਮੌਜੂਦ ਸੀ। ਇਹਨੇ ਕਿਹਾ ਕਿ ਮੈਂ ਜਾਵਾਂਗੀ ਚਿੱਠੀ ਲੈ ਕੇ, ਤੇ ਜਦ ਮੈਂ ਉੱਥੇ ਪੁੱਜ ਜਾਵਾਂਗੀ ਤੇ ਪੇਸ਼ਾਵਰ ਦੇ ਕਿਲੇ ਦੇ ਚ ਜੋ ਵੱਡੀ ਤੋਪ ਹੈ ਨਾ ਸਭ ਤੋਂ, ਉਹਦਾ ਫਾਇਰ ਕਰਵਾਵਾਂਗੀ। ਉਹ ਫਾਇਰ ਦੀ ਆਵਾਜ਼ ਜਮਰੌਦ ਦੇ ਕਿਲੇ ਤੱਕ ਪੁੱਜਦੀ ਸੀ, ਤੇ ਜੇ ਉਹ ਫਾਇਰ ਕਰਵਾ ਦਿਆਂ ਤੇ ਤੁਸੀਂ ਸਮਝ ਲੈਣਾ ਚਿੱਠੀ ਹਰੀ ਸਿੰਘ ਨਲਵਾ ਤੱਕ ਪੁੱਜ ਗਈ ਹੈ ਤੇ ਉਹ ਤੁਰ ਪੈਣਗੇ ਮਦਦ ਨੂੰ। ਪਰ ਜੇ ਮੈਂ ਰਾਹ ਵਿੱਚ ਕਿਤੇ ਸ਼ਹੀਦ ਹੋ ਗਈ ਤੇ ਫਿਰ ਸਮਝ ਲੈਣਾ ਫਾਇਰ ਨਹੀਂ ਹੋਵੇਗਾ। ਦੇਖੋ ਜਜ਼ਬਾ ਕੈਸਾ ਸੀਗਾ, ਮੌਤ ਦੇ ਮੂੰਹ ਵਿੱਚ ਜਾਣ ਲੱਗਿਆਂ ਵੀ ਕੋਈ ਪਰਵਾਹ ਨਹੀਂ ਸਨ ਕਰਦੇ ਹੁੰਦੇ। ਜਦ ਪੁੱਜੀ ਉੱਥੇ ਹਰੀ ਸਿੰਘ ਨਲਵਾ ਤੱਕ, ਚਿੱਠੀ ਦਿੱਤੀ, ਫਾਇਰ ਕੀਤਾ ਗਿਆ ਤੇ ਸਿੰਘਾਂ ਦੇ ਚ ਇੱਕ ਜੋਸ਼ ਭਰ ਗਿਆ ਕਿ ਹੁਣ ਹਰੀ ਸਿੰਘ ਨਲਵਾ ਜੀ ਨੇ ਆ ਜਾਣਾ ਹੈ। ਹਰੀ ਸਿੰਘ ਨਲਵਾ ਬਿਮਾਰ ਸਨ, ਇੱਕਦਮ ਖੜੇ ਹੋਏ ਤੇ ਉਸੇ ਵੇਲੇ ਉਹਨਾਂ ਕੋਲ 15 ਤੋਪਾਂ ਸਨ, ਕੁਝ ਵੱਡੀਆਂ ਕੁਝ ਛੋਟੀਆਂ। ਤੋਪਖਾਨਾ ਲਿਆ, 3000 ਘੁੜਸਵਾਰ ਫੌਜੀ ਸੀ ਤੇ 7000 ਦੇ ਕਰੀਬ ਪੈਦਲ ਸਨ। ਇਹ ਫੌਜ ਪੁੱਜ ਗਈ ਜਮਰੌਦ ਦੇ ਉਹ ਸਾਹਮਣੇ ਦਰਾ ਖੈਬਰ ਦੇ ਮੈਦਾਨ ਵਿੱਚ, ਤੇ ਜਦ ਹਮਲਾ ਹਰੀ ਸਿੰਘ ਨਲਵਾ ਨੇ ਲਲਕਾਰ ਕੇ ਕੀਤਾ, ਉਤੋਂ ਜਮਰੌਦ ਦੇ ਕਿਲੇ ਤੋਂ ਸਿੰਘਾਂ ਨੇ ਵਾਰ ਕਰਨੇ ਆਰੰਭ ਕੀਤੇ। ਪਠਾਨਾ ਦੇ ਦਲ ਨੂੰ ਜਦ ਪਤਾ ਲੱਗਾ ਕਿ ਹਰੀਆ ਆ ਗਿਆ, ਰੌਲਾ ਪੈ ਗਿਆ ਹਰੀ ਸਿੰਘ ਨਲਵਾ ਬਾਰੇ, ਅੱਧੇ ਪਠਾਨ ਤਾਂ ਡਰ ਕੇ ਹੀ ਪਿੱਠ ਵਿਖਾਉਣ ਲੱਗ ਗਏ। ਤੇ ਜਦ ਹਮਲਾ ਕੀਤਾ ਤੇ ਮੈਦਾਨ ਜਿੱਤ ਲਿਆ ਤੇ ਪਠਾਨ ਦੌੜ ਰਹੇ ਸਨ, ਤੇ ਕੁਝ ਸਿੰਘਾਂ ਨੇ ਕੀ ਕੀਤਾ, ਨਿਦਾਨ ਸਿੰਘ ਤੇ ਹੋਰ ਉਹਨਾਂ ਦੀ ਅਗਵਾਈ ਦੇ ਵਿੱਚ ਇਹਨਾਂ ਪਠਾਨਾਂ ਦਾ ਪਿੱਛਾ ਕਰਨਾ ਆਰੰਭ ਕਰ ਦਿੱਤਾ। ਜਦ ਪਿੱਛਾ ਕਰਨਾ ਆਰੰਭ ਕੀਤਾ, ਦੂਰ ਚਲੇ ਗਏ ਤੇ ਵੇਖਿਆ ਪਠਾਨਾਂ ਨੇ ਕਿ ਇਹ ਸਿੰਘ ਤੇ ਥੋੜੇ ਨੇ, ਤੇ ਉਹਨਾਂ ਨੇ ਵਾਪਸ ਫਿਰ ਹਮਲਾ ਕਰ ਦਿੱਤਾ। ਇੱਧਰ ਹਰੀ ਸਿੰਘ ਨਲਵਾ ਜੀ ਨੂੰ ਪਤਾ ਲੱਗਾ, ਉਹਨਾਂ ਦੀ ਮਦਦ ਲਈ ਜਦ ਗਏ ਨਾ ਤੇ 2 ਗੋਲੀਆਂ ਹਰੀ ਸਿੰਘ ਨਲਵਾ ਨੂੰ ਵਜੀਆਂ। ਇਤਿਹਾਸਕਾਰ ਮੰਨਦੇ ਨੇ ਵਿਦਵਾਨ ਕਿ ਛਾਤੀ ਵਿੱਚ ਨਹੀਂ, ਧੋਖੇ ਨਾਲ ਪਿੱਛੋਂ ਮਾਰੀਆਂ ਗਈਆਂ ਪਿੱਠ ਤੋਂ, ਕਿਉਂਕਿ ਉਹ ਥੱਲੇ ਨਹੀਂ ਡਿੱਗੇ ਸਨ ਘੋੜੇ ਤੋਂ, ਘੋੜੇ ਦੀ ਤਹੁਣ ਉੱਤੇ ਇਉਂ ਉਹ ਡਿੱਗ ਗਏ ਸਨ ਤੇ ਘੋੜੇ ਦੀ ਗਰਦਨ ਨੂੰ ਫੜ ਲਿਆ ਸੀ। ਮੁੱਕਦੀ ਗੱਲ ਕਿ ਜਿੱਤ ਕੇ ਪਠਾਨਾਂ ਨੂੰ ਤੇ ਵਾਪਸ ਲਿਆਇਆ ਗਿਆ ਕਿਲੇ ਦੇ ਵਿੱਚ। ਹਰੀ ਸਿੰਘ ਨਲਵਾ ਜੀ ਨੂੰ ਜੋ ਗੋਲੀਆਂ ਲੱਗੀਆਂ ਸਨ ਉਹਦੇ ਨਾਲ ਮਹਿਸੂਸ ਹੋ ਗਿਆ ਸੀ ਕਿ ਹੁਣ ਸ਼ਹੀਦੀ ਹੋਣੀ ਹੋਣੀ ਹੈ। ਤੇ ਹਰੀ ਸਿੰਘ ਨਲਵਾ ਨੇ ਉਹ ਤਕਰੀਰ ਕੀਤੀ ਉਸ ਦਿਨ ਕੁਝ ਮਿੰਟਾਂ ਦੀ ਸਾਰੇ ਜਰਨੈਲਾਂ ਨੂੰ ਇਕੱਠਾ ਕਰਕੇ, ਤੇ ਕਿਹਾ ਸਿੰਘੋ ਅਸੀਂ ਕੇਵਲ 6000 ਗਿਣਤੀ ਸਾਡੀ ਰਹਿ ਗਈ ਹੈ ਤੇ ਪਠਾਣਾ ਦੀ ਗਿਣਤੀ ਹਾਲੇ ਵੀ ਬਾਹਰ ਜੋ ਦੌੜੇ ਨੇ ਉਹਨਾਂ ਦੀ 40000 ਦੇ ਕਰੀਬ ਹੈ, 10000 ਦੇ ਕਰੀਬ ਉਹਨਾਂ ਨੂੰ ਖਾਲਸਾ ਫੌਜ ਨੇ ਮਾਰ ਮੁਕਾਇਆ ਸੀ, ਫਿਰ ਵੀ 40 ਸਿੰਘ ਨੇ। ਜੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਹਰੀ ਸਿੰਘ ਨਲਵਾ ਸ਼ਹੀਦ ਹੋ ਗਏ ਨੇ, ਉਹਨਾਂ ਦੀ ਮੌਤ ਹੋ ਗਈ ਹੈ, ਤੇ ਉਹਨਾਂ ਨੇ ਦੁਬਾਰਾ ਹਮਲਾ ਕਰ ਦੇਣਾ ਜਮਰੌਦ ਦੇ ਕਿਲੇ ਤੇ ਤੁਸੀਂ ਇਹ ਕਰਨਾ ਹੈ ਕਿ ਜਦ ਤੱਕ ਲਾਹੌਰ ਤੋਂ ਮਹਾਰਾਜਾ ਰਣਜੀਤ ਸਿੰਘ ਫੌਜ ਲੈ ਕੇ ਆ ਨਾ ਜਾਣ, ਤਦ ਤੱਕ ਇਹ ਖਬਰ ਬਾਹਰ ਨਹੀਂ ਜਾਣ ਦੇਣੀ ਕਿ ਹਰੀ ਸਿੰਘ ਨਲਵਾ ਦੀ ਮੌਤ ਹੋ ਗਈ ਹੈ। ਦੇਖੋ ਅੱਜ ਤੇ ਢਿੱਡਾਂ ਚ ਛੋੜੀ ਜੀ ਗੱਲ ਵੀ ਨਹੀਂ ਰੁਕਦੀ, ਪਰ ਉਹ ਸਿੰਘ ਇਹੋ ਜਿਹੇ ਜਜ਼ਬੇ ਵਾਲੇ ਸਨ। 6000 ਸਿੰਘਾਂ ਵਿੱਚੋਂ ਇਹ ਗੱਲ 6 ਦਿਨ ਤੱਕ, ਕਿਉਂਕਿ 30 ਅਪ੍ਰੈਲ 1837 ਨੂੰ ਹਰੀ ਸਿੰਘ ਨਲਵਾ ਜੀ ਸ਼ਹੀਦ ਹੋਏ ਤੇ ਉਸ ਦਿਨ ਤੋਂ ਲੈ ਕੇ 7 ਮਈ ਤੱਕ, 30 ਅਪ੍ਰੈਲ ਤੋਂ ਲੈ ਕੇ 6 ਮਈ ਤੱਕ ਇਹ ਗੱਲ ਬਾਹਰ ਨਹੀਂ ਨਿਕਲੀ ਤੇ 7 ਮਈ ਲਾਹੌਰ ਤੋਂ ਫੌਜ ਪੁੱਜ ਗਈ ਸੀ। ਇਹ ਦੇਰ ਕਿਉਂ ਹੋਈ? ਕਿਉਂਕਿ ਧਿਆਨ ਸਿੰਘ ਡੋਗਰਾ ਨੇ ਇੱਥੇ ਵੀ ਗੱਦਾਰੀ ਕੀਤੀ ਸੀ। ਜੋ ਚਿੱਠੀ ਭੇਜੀ ਗਈ ਸੀ ਨਾ ਮਹਾਰਾਜਾ ਰਣਜੀਤ ਸਿੰਘ ਨੂੰ, ਉਹ ਚਿੱਠੀ ਮਹਾਰਾਜਾ ਰਣਜੀਤ ਸਿੰਘ ਤੱਕ ਪੁੱਜਣ ਨਹੀਂ ਦਿੱਤੀ ਗਈ ਸੀ। ਇੱਥੇ ਤੱਕ ਵੀ ਕਿਹਾ ਜਾਂਦਾ ਹੈ ਕਿ ਹਰੀ ਸਿੰਘ ਜੀ ਨੂੰ ਜੋ ਪਿੱਛੋਂ ਗੋਲੀਆਂ ਮਾਰੀਆਂ ਗਈਆਂ ਸਨ ਉਹਦੇ ਵਿੱਚ ਵੀ ਕਿਤੇ ਡੋਗਰਿਆਂ ਦੀ ਗੱਦਾਰੀ ਸੀ। ਸੋ ਖੈਰ, ਇਹ ਸੂਰਮਾ ਜੋ ਹੈ ਉਹ ਜਮਰੌਦ ਦੇ ਕਿਲੇ ਨੂੰ ਜਾਣ ਨਹੀਂ ਦਿੱਤਾ, ਫਤਿਹ ਕਰਕੇ ਹੀ ਇਹ ਜਰਨੈਲ ਸ਼ਹੀਦ ਹੋਇਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਫੇਰ ਅੱਖਾਂ ਚ ਅਥਰੂ ਲਾਹੌਰ ਚ ਲਿਆ ਕੇ ਜਿੱਥੋਂ ਗੱਲ ਆਪਾਂ ਨੇ ਆਰੰਭ ਕੀਤੀ ਸੀ ਕਹਿ ਦਿੱਤਾ ਸੀ ਕਿ ਭਾਵੇਂ ਮੇਰਾ ਅੱਧਾ ਰਾਜ ਚਲਾ ਜਾਂਦਾ ਪਰ ਹਰੀ ਸਿੰਘ ਨਲਵਾ ਨਾ ਜਾਂਦਾ। ਕਿਉਂਕਿ ਅੱਧਾ ਰਾਜ ਜੇ ਹਰੀ ਸਿੰਘ ਨਲਵਾ ਹੁੰਦਾ ਨਾ ਤੇ ਮੈਂ ਇੱਕ ਦਿਨ ਦੇ ਵਿੱਚ ਹੀ ਫਤਿਹ ਕਰ ਲੈਣਾ ਸੀ। ਖੈਰ, ਕਾਬਲ, ਕੰਧਾਰ, ਮੁਲਤਾਨ ਇਹ ਖਾਲਸੇ ਨੇ ਜਿੱਤਿਆ, ਸਿੱਖ ਰਾਜ ਕਾਇਮ ਕੀਤਾ ਦਿੱਲੀ ਤੱਕ, ਕਿੱਥੇ ਕਸ਼ਮੀਰ ਤੱਕ। 7 ਵਾਰੀ ਦਿੱਲੀ ਜਿੱਤੀ ਹੈ ਸਿੰਘਾਂ ਨੇ। ਪਰ ਦੇਖੋ ਸਿੰਘਾਂ ਦੀ ਜੁਰਅਤ ਕਿ ਜਿੱਤ ਕੇ ਵੀ ਵਾਪਸ ਦੇ ਦੇਣੀ। ਗੁਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਲਾ, ਜਦ ਬਹਾਦਰ ਸ਼ਾਹ ਨੇ ਪੁਕਾਰ ਕੀਤੀ ਸੀ ਔਰੰਗਜ਼ੇਬ ਦੇ ਪੁੱਤਰ ਨੇ ਸਤਿਗੁਰੂ ਦੀ ਸ਼ਰਨ ਵਿੱਚ ਆਇਆ ਕਿ ਮੇਰੇ ਸਕੇ ਭਰਾ ਤਾਰਾ ਆਜ਼ਮ ਨੇ ਧੋਖੇ ਨਾਲ ਤਖਤ ਮੇਰੇ ਤੋਂ ਖੋਹ ਲਿਆ ਦਿੱਲੀ ਦਾ, ਤੇ ਤੁਸੀਂ ਮੇਰੀ ਮਦਦ ਕਰੋ, ਮੈਨੂੰ ਦਿੱਲੀ ਦਾ ਤਖਤ ਵਾਪਸ ਦਿਵਾਓ। ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਫੌਜ ਲੈ ਕੇ ਪਹੁੰਚੇ ਦਮਦਮਾ ਸਾਹਿਬ ਗੁਰਦੁਆਰਾ, ਜਿੱਥੇ ਉੱਥੇ ਟਿਕੇ ਤੇ ਜੰਗ ਕੀਤੀ ਤਾਰਾ ਆਜ਼ਮ ਨਾਲ ਤੇ ਜੰਗ ਨੂੰ ਜਿੱਤ ਲਿਆ। ਜਿੱਤ ਕੇ ਰਾਜ ਜਿੱਤ ਕੇ ਜੇ ਜਿੱਤ ਹੀ ਲਿਆ ਸੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਉਂ ਨਹੀਂ ਰਾਜਾ ਬਣ ਸਕਦੇ ਸੀ? ਪੂਰੇ ਦੇਸ਼ ਉੱਤੇ ਦਿੱਲੀ ਦੇ ਤਖਤ ਦਾ ਰਾਜ ਹੁੰਦਾ, ਪਰ ਮਹਾਰਾਜਾ ਬਣਨ ਦੀ ਚਾਹ ਜਾਂ ਲੋਭ ਲਾਲਚ ਗੁਰੂ ਕੋਲ ਨਹੀਂ ਹੁੰਦੀ। ਗੁਰੂ ਸਾਹਿਬ ਨੇ ਉਹ ਰਾਜ ਬਹਾਦਰ ਸ਼ਾਹ ਨੂੰ ਦੇ ਦਿੱਤਾ ਸੀ, ਤੇ ਸਿੰਘਾਂ ਕੋਲ ਵੀ ਇਹੋ ਜਿਹੀ ਜੁਰਤ ਹੈ ਕਿ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਇੱਥੇ ਤੇ ਪ੍ਰੇਮ ਦੀ ਖੇਡ ਹੈ ਜੋ ਅੱਜ ਦਾ ਹੁਕਮ ਕਹਿ ਰਿਹਾ ਏ। ਬਸ ਗੱਲ ਨੂੰ ਸਮਝ ਲੈਣਾ ਕਿ ਜਰਨੈਲ ਜੋ ਸਨ ਜੇ ਮੋਹ ਵਾਲਾ ਰਸਤਾ ਅਪਣਾਉਂਦੇ ਤੇ ਸਾਡੀ ਕੌਮ ਗੁਲਾਮ ਹੋਣੀ ਸੀ, ਪਰ ਇਹਨਾਂ ਨੇ ਪ੍ਰੇਮ ਵਾਲਾ ਰਸਤਾ ਅਪਣਾਇਆ। ਇਸੇ ਕਰਕੇ ਅੱਜ ਵੀ ਦੇਸ਼ ਕੌਮ ਤੇ ਕੋਈ ਔਂਕੜ ਆ ਜਾਵੇ ਨਾ ਤੇ ਸਿੰਘ ਸੂਰਮੇ ਹੀ ਨੇ, ਜੋ ਭਾਵੇਂ ਚਾਈਨਾ ਦਾ ਬਾਰਡਰ ਹੋਵੇ, ਭਾਵੇਂ ਪਾਕਿਸਤਾਨ ਦਾ ਬਾਰਡਰ ਹੋਵੇ, ਭਾਵੇਂ ਕੋਈ ਹੋਰ ਜਗ੍ਹਾ ਹੋਵੇ, ਇੱਕ ਨਾ ਟ੍ਰੈਕਟ ਛਾਪਿਆ ਗਿਆ ਹੈ, ਹਿੰਦੀ ਵਿੱਚ ਵੀ ਹੈ, ਉਹਨੂੰ ਕਦੀ ਪੜ੍ਹ ਕੇ ਵੇਖਿਓ, ਛੋਟਾ ਜਿਹਾ ਕਿਤਾਬਚਾ, ਭਾਰਤ ਵਰਸ਼ ਕੀ ਆਜ਼ਾਦੀ ਮੇਂ ਸਿੱਖੋਂ ਕਾ ਯੋਗਦਾਨ। ਉਹਦੇ ਚ ਪੂਰੇ ਵੇਰਵੇ ਦਿੱਤੇ ਗਏ ਨੇ ਕਿ ਮੁਗਲਾਂ ਤੋਂ ਲੈ ਕੇ ਅੰਗਰੇਜ਼ਾਂ ਤੱਕ, ਅੰਗਰੇਜ਼ਾਂ ਤੋਂ ਲੈ ਕੇ ਚਾਈਨਾ ਪਾਕਿਸਤਾਨ ਨਾਲ ਜੰਗਾਂ, ਕਾਰਗਿਲ ਦੀ ਜੰਗ ਤੋਂ ਲੈ ਕੇ ਹੁਣ ਤੱਕ ਜਿੰਨੀ ਸ਼ਹੀਦੀਆਂ ਹੋਈਆਂ ਨੇ ਇਸ ਦੇਸ਼ ਨੂੰ ਆਜ਼ਾਦੀ ਦਿਵਾਉਣ ਵਿੱਚ ਤੇ ਆਜ਼ਾਦੀ ਬਚਾਉਣ ਵਿੱਚ, ਉਹਦੇ ਵਿੱਚ 90% ਤੋਂ ਜ਼ਿਆਦਾ, 90% ਤੋਂ ਜ਼ਿਆਦਾ ਸ਼ਹੀਦੀਆਂ ਸਿੰਘਾਂ ਦੀਆਂ ਨੇ। ਬਾਕੀ ਜੋ ਕੌਮ ਹੈ 100 ਕਰੋੜ ਤੋਂ ਉੱਪਰ ਜਨਸੰਖਿਆ, 125 ਕਰੋੜ, ਉਹਦੇ ਵਿੱਚ 2% ਸਿੰਘਾਂ ਦੀ ਤੇ ਸ਼ਹੀਦੀਆਂ ਇਤਨੀਆਂ। ਆਓ ਅਖੀਰਲੀਆਂ ਪੰਕਤੀਆਂ ਵੱਲ ਵਧਦੇ ਹਾਂ ਹੁਕਮ ਦੀ।
ਮੋਹ ਪਟਲ ਸਭ ਜਗਤ ਬਿਆਪਿਓ, ਭਗਤ ਨਹੀਂ ਸੰਤਾਪਾ।
ਮੋਹ ਪਟਲ, ਪਟਲ ਦਾ ਅਰਥ ਹੁੰਦਾ ਪਰਦਾ, ਮੋਹ ਦਾ ਪਰਦਾ ਸਾਰੀ ਦੁਨੀਆ ਉੱਤੇ ਪਿਆ ਹੋਇਆ ਏ, ਪਰ ਭਗਤ ਜਨਾਂ ਨੂੰ ਇਸ ਦੀ ਕੋਈ ਪਰਵਾਹ ਨਹੀਂ ਹੁੰਦੀ, ਉਹ ਮੋਹ ਵਿੱਚ ਨਹੀਂ ਫਸਦੇ।
ਕਹਿ ਰਵਿਦਾਸ ਭਗਤ ਇੱਕ ਬਾਡੀ, ਅਬ ਇਹ ਕਾਸਿਓ ਕਹੀਐ।
ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਮੈਂ ਤੇ ਆਪਣੀ ਭਗਤੀ ਨੂੰ ਹੀ ਵਧਾਇਆ ਹੈ, ਹੁਣ ਇਹ ਕਿਸੇ ਨੂੰ ਕਹਿਣ ਦੀ ਲੋੜ ਨਹੀਂ, ਉਹ ਭਗਤੀ ਆਪ ਹੀ ਬੋਲ ਕੇ ਦੱਸ ਦਿੰਦੀ ਹੈ ਕਿ ਮੇਰੇ ਕੋਲ ਪ੍ਰੇਮ ਹੈ।
ਜਾ ਕਾਰਨ ਹਮ ਤੁਮ ਆਰਾਧੇ, ਸੋ ਦੁੱਖ ਅਜ ਹੋ ਸਹੀ।
ਮਾਲਕ ਵਾਹਿਗੁਰੂ, ਜਿਸ ਕਾਰਨ जिस प्रेम विच भिज के तुहानू मैं आराध्या, जिस मोह विच हुण तक भी फसिया रहा, ते फिर तैनू आराधन दी की लोड़ है। भाव की मैं इस मोह दे बंधन तो निकल गया हां, बच गया हां। ए सतगुरु जी ने गुरु ग्रंथ साहिब जी दे हुक्म राही अज कहा है। धन्नवादी हां काफी लंबे समय तो बाद, ते वाकई संगतां भी पुछदियां ने कि सिंह साहब की गल है, आए नहीं हो उत्थे, पर महसूस हुंदा है विद्वान बहुत ने, ते हुंदा ही है सिंह साहिबान उत्ते सब दे उत्ते ये हुंदा है, हर कोई ड्यूटी मंगदा है। ते मैं बहुत धन्नवादी हां, बहुत प्यारी शख्सियत, बहुत सत्कारत शख्सियत सिंह साहब ज्ञानी जगतार सिंह जी हैड ग्रंथी साहिबान, जो हर एक नू बहुत प्यार दिंदे ने, गल वकड़ी च लैंदे ने, ते उना दा मैं धन्नवादी हां। मुख सेवादार हरजिंदर सिंह धामी ते पूरा जो मैनेजमेंट सरबत साथ संगत सब दा धन्नवादी हां। हम कुकर तेरे दरबार, भौंके आगे बदन पसार, एते कुकर हों बेगाना, भौंका इस तंताई, नानक गरीब टह पया द्वारे, हर मेल ले हो बड़े आई। इस निमाणे तो अज सेवा लई, सो बहुत धन्नवादी हां। अखीली पंक्ति पढ़िए जी।
कह रविदास भगत एक बाड़ी, अब एह कास्यों कही है, जा कारण हम तुम यारा दे, सो दुख अज हो सही है। वाहेगुरु जी का खालसा, वाहे गुरु जी की फतेह। तू